ਤਿਲੰਗ ਮਹੱਲਾ ਪੰਜਵਾ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ
ਹਜ਼ੂਰ ਫੇਰ ਉਚਾਰਦੇ ਹਨ ਤੀਜੇ ਘਰ ਸਰਕਾਰ ਵਿਚ ਮਿਹਰਬਾਨ ਪਿੱਛੇ ਵੀ ਪਰਮੇਸ਼ਰ ਮਿਹਰਬਾਨੀ ਕਰਨ ਵਾਲਾ ਸੀ ਹੁਣ ਵਰਤਮਾਨ ਸਿੰਘ ਜੀ ਸਾਹਿਬ ਪਰਮੇਸ਼ਰ ਮਿਹਰਬਾਨ ਹੈ
ਸਾਹਿਬ ਮੇਰਾ ਮਿਹਰਬਾਨ
ਅੱਗੇ ਭਵਿੱਖ ਦੇ ਸਮੇਂ ਆਉਣ ਨੂੰ ਮੇਰਾ ਸਾਹਿਬ ਮਿਹਰਬਾਨ ਹੋਵੇਗਾ ਤਿੰਨਾਂ ਕਾਲਾਂ ਚ ਮਿਹਰਬਾਨ ਹੈ ਜੋ ਮਿਹਰਬਾਨੀ ਕਰਨ ਵਾਲੇ ਦੁਨੀਆਂ ਦੇ ਮਿਹਰਬਾਨਾਂ ਚੋਂ ਸਾਹਿਬ ਸਿਰੋਮਣੀ ਵੱਡੇ ਮੰਨੇ ਹੈ ਉਹਨਾਂ ਸਾਰਿਆਂ ਦਾ ਮੇਰਾ ਸਾਹਿਬ ਸਿਰੋਮਣੀ ਹੈ ਅਤੇ ਮਿਹਰਬਾਨੀ ਕਰਨ ਵਾਲਾ ਹੈ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮਿਹਰਬਾਨੀ ਕਰਨ ਵਾਲਾ ਹੈ ਸਰੀਰ ਦੇ ਦੋਸ਼ਾਂ ਨੂੰ ਮਿਟਣ ਵਾਲਾ ਹੈ ਫਿਰ ਸਾਹਿਬ ਬਾਣੀ ਦੇ ਦੋਸ਼ਾਂ ਮਿਹਰਬਾਨੀ ਕਰਕੇ ਜੋ ਫਿੱਕਾ ਕੌੜਾ ਬੇਰਸੀ ਵਾਲੇ ਬਚਨ ਕਰਨੇ ਹੈ ਇਹਨਾਂ ਨੂੰ ਵੀ ਬਖਸ਼ਣ ਵਾਲਾ ਹੈ ਸਾਹਿਬ ਮੇਰਾ ਮਨ ਦੇ ਸੰਕਲਪ ਵਿਕਲਪ ਜਿਹੜੇ ਔਗਣਾਂ ਵਾਲੇ ਹੈ ਉਹਨਾਂ ਤੋਂ ਮਿਹਰਬਾਨੀ ਕਰਕੇ ਬਖਸ਼ਣ ਵਾਲਾ ਹੈ
ਜੀ ਸਗਲ ਕਉ ਦੇ ਦਾਨ
ਜਿਹਨੇ ਜੀ ਜਨਤਨ ਸਾਰੇ ਸ੍ਰਿਸ਼ਟੀ ਦੇ ਸਾਰਿਆਂ ਨੂੰ ਮਹਾਰਾਜ ਸਾਹਿਬ ਨਾਮ ਦਾ ਦਾਨ ਰੋਜੀ ਦਾ ਦਾਨ ਬ੍ਰਹਮ ਗਿਆਨ ਦਾ ਦਾਨ ਮੁਕਤ ਦਾ ਦਾਨ ਦੇਣ ਵਾਲਾ ਹੈ
ਤੂੰ ਕਾਹੇ ਡੁੱਲ ਹੈ ਪ੍ਰਾਣੀਆਂ
ਹਜ਼ੂਰ ਕਹਿੰਦੇ ਨੇ ਇਹ ਪ੍ਰਾਣਾ ਧਾਰੀ ਜੀਵ ਤੂੰ ਕਿਸ ਵਾਸਤੇ ਡੋਲਦਾ ਭਟਕਦਾ ਹੈ ਮਾਇਆ ਦੇ ਪਦਾਰਥਾਂ ਚ
ਖੁਦ ਰੱਖੇਗਾ
ਸਿਰਜਣਹਾਰ ਚਿੰਤਾ ਨਾ ਕਰ ਕਿਸੇ ਨੂੰ ਲੁੱਟਣ ਦੀ ਇੱਛਾ ਨਾ ਕਰ ਤੇਰੀ ਰੱਖਿਆ ਕਰੇਗਾ ਸਿਰਜਣਹਾਰ ਤੂੰ ਉਸਦੇ ਤੇ ਭਰੋਸਾ ਰੱਖ ਰਚਣ ਵਾਲਾ ਜੋ ਪਰਮੇਸ਼ਵਰ
ਪੈਦਾਇਸ਼ ਤੂੰ
ਜਿਸ ਨੂੰ ਪਿਆਰਿਆ ਤੈਨੂੰ ਪੈਦਾਇਸ਼ ਉਤਪੰਨ ਕੀਤਾ ਪੈਦਾ ਕੀਤਾ ਹੈ
ਸੂਈ ਦੇ ਆਧਾਰ
ਉਹ ਤੇਰੀ ਰੱਖਿਆ ਕਰਨ ਦਾ ਪਾਲਣਾ ਕਰਨ ਦਾ ਆਸਰਾ ਆਪ ਦੇਵੇਗਾ ਮਹਾਰਾਜ ਸਾਹਿਬ ਉਹਦੀ ਸ਼ਰਨ ਪੈ ਕੇ ਫਿਕਰ ਸਭ ਛੱਡ
ਜਿਨ ਉਪਾਈ ਮੇਦ
ਜਿਸ ਵਾਹਿਗੁਰੂ ਨੇ ਮੇਦ ਨੀ ਸ੍ਰਿਸ਼ਟੀ ਪੈਦਾ ਕੀਤੀ ਹੈ
ਸੂਈ ਕਰਦਾ
ਉਹੀ ਭਾਈ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ ਸਾਰਿਆਂ ਨੂੰ ਸਾਰ ਭਲੀ ਪ੍ਰਕਾਰ ਖਬਰ ਕਰਦਾ ਹੈ
ਘੱਟ 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 ਮਾਲਕ ਦਿਲਾਂ ਕਾ
ਉਹ ਤਾਂ ਘੱਟ ਘੱਟ ਚਾਰ ਖਾਣੀਆਂ ਦਾ ਮਾਲਕ ਹੈ ਸਾਰਿਆਂ ਦੇ ਹਿਰਦਾਂ ਦਾ ਘੱਟ ਸਰੀਰਾਂ ਦੇ ਅੰਦਰ ਘੱਟ ਅੰਤਾ ਕਰਨ ਇੱਕ ਰਸ ਹੈ ਸਾਰਿਆਂ ਦਾ ਮਾਲਕ ਸਵਾਮੀ ਹੈ ਮਨਾਂ ਦਾ
ਸੱਚਾ ਪਰਵਤਗਾਰ
ਉਹ ਸੱਚਾ ਹੈ ਤ੍ਰਿਕਾਲਵਾਦ ਰੂਪ ਹੈ ਪਰਵਤਗਾਰ ਪਾਲਣਾ ਕਰਨ ਵਾਲਾ ਵੀ ਆਪ ਹੈ ਪ੍ਰਤਪਾਲਾ ਕਰਨ ਵਾਲਾ ਵੀ ਪਾਲਣਾ ਕਰਨ ਨੂੰ ਗਾਰ ਗ੍ਰਹਿਣ ਕਰਨ ਵਾਲਾ ਪਕੜਨ ਵਾਲਾ ਵੀ ਆਪ ਹੈ
ਕੁਦਰਤ ਕੀਮ ਨਾ ਜਾਣੀ ਹੈ
ਫਾਰਸੀ ਪਰਵਰਦਗਾਰ ਹੁੰਦਾ ਹੈ ਆਪ ਜੀ ਨੂੰ ਦੇਸ਼ ਭਾਸ਼ਾ ਦਾ ਲਿਹਾਜ਼ ਕਰਕੇ ਪਰਵਤਗਾਰ ਸ਼ਬਦ ਵਰਤਿਆ ਹੈ ਸੱਚਾ ਪਾਲਣਾ ਕਰਨ ਵਾਲਾ ਹੈ
ਕੁਦਰਤ ਕੀਮ ਨਾ ਜਾਣੀ ਹੈ
ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਕੁਦਰਤ ਪਰਮੇਸ਼ਵਰ ਦੀ ਸ਼ਕਤੀ ਦੀ ਕੀਮਤ ਮੁੱਲ ਨੀ ਕਿਸੇ ਦੇ ਪਾਸੋਂ ਜਾਣਿਆ ਜਾ ਸਕਦਾ
ਵੱਡਾ ਬੇਪਰਵਾਹ
ਉਹ ਵੱਡਾ ਤ੍ਰਿਕਾਲਵਾਦ ਰੂਪ ਹੈ ਬੇਪਰਵਾਹ ਬੇਖਾਸ਼ ਹੈ ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ ਕਿਸੇ ਦੀ ਪਰਵਾਹ ਨਹੀਂ ਕਰਦਾ ਕਿਸੇ ਦੇ ਅਧੀਨ ਨਹੀਂ ਹੁੰਦਾ ਹੈ ਸਦਾ ਸੁਤੰਤਰ ਹੈ
ਕਰ ਬੰਦੇ ਤੂੰ ਬੰਦਗੀ
ਇਹ ਬੰਦਿਆ ਤੂੰ ਬੰਦਾ ਤਾਂ ਜੇ ਪਰਮੇਸ਼ਵਰ ਦੀ ਬੰਦਗੀ ਕਰੇ ਨਹੀਂ ਤਾਂ ਗੱਗੇ ਨਾਲ ਹੀ ਤੇਰਾ ਨਾਂ ਰਹੇਗਾ ਸੋ ਪਰਮੇਸ਼ਵਰ ਦੀ ਬੰਦਗੀ ਕਰ
ਜਿਚਰ ਘੱਟ ਮਹਿਸਾ
ਜਿੰਨਾ ਚਿਰ ਤੇਰੇ ਘੱਟ ਸਰੀਰ ਚ ਸਵਾਸ ਵਗਦੇ ਹੈ ਉਹਨਾਂ ਚਿਰ ਪਰਮੇਸ਼ਵਰ ਦੀ ਭਗਤੀ ਕਰ
ਤੂੰ
ਚਿਰ ਉੱਪਰਾਂ ਜੇ ਪੁੱਛੇ ਜਿੰਨਾ ਚਿਰ ਤੇਰੇ ਸਰੀਰ ਚ ਸਵਾਸ ਵਗਦੇ ਹੈ ਹਰ ਵਕਤ ਮਹਾਰਾਜ ਨੂੰ ਚੇਤੇ ਕਰ ਸਿਮਰਨ ਕਰ
ਤੂੰ ਸਮਰੱਥ ਅਕਥ ਆਗੂ
ਬੇਨਤੀ ਕਰਕੇ ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ ਅਕਥ ਵੇਦ ਸ਼ਾਸਤਰਾਂ ਕਰਕੇ ਸ਼ਕਤੀ ਬਿਰਤੀ ਕਰਕੇ ਕਸਮ ਨਹੀਂ ਕੀਤੇ ਜਾਂਦੇ ਅਗੋਚਰ ਇੰਦਰੀਆਂ ਦੇ ਵਿਸ਼ੇ ਹੋ
ਜੀਉ ਪਿੰਡ ਤੇਰੀ ਰਾ
ਇਹ ਜਿੰਨੇ ਜੀਆਂ ਨੂੰ ਸਰੀਰ ਦਿੱਤੇ ਹੋਏ ਹੈ ਪਿੰਡ ਸੂਖਮ ਸਥੂਲ ਇਹ ਸਾਰੇ ਤੇਰੀ ਰਾਸ ਤੇਰੀ ਪੂੰਜੀ ਦਿੱਤੀ ਹੋਈ ਹੈ ਸਾਰਿਆਂ ਨੂੰ ਰਾਸ ਸਚਿਆਈ ਲਿਆਉਣ ਵਾਲਾ ਆਪ ਹੀ ਹੈ
ਰਹਿਮ ਤੇਰੀ ਸੂਹ ਪਾਇਆ ਸਦਾ
ਮਹਾਰਾਜ ਤੇਰੀ ਰਹਿਮਤ ਜਿਨ੍ਹਾਂ ਤੇ ਹੋਈ ਮਿਹਰ ਹੋਈ ਹੈ ਉਹਨਾਂ ਨੂੰ ਸਦਾ ਸੁਖ ਜੋ ਕਦੇ ਨਾਸ ਨਾ ਹੋਵੇ ਉਹ ਸੁਖ ਨੂੰ ਪਾਉਣਾ ਕੀਤਾ ਹੈ
ਨਾਨਕ ਕੀ ਅਰਦਾਸ
ਇਸ ਕਰਕੇ ਮਹਾਰਾਜ ਸਾਡੀ ਸਦਾ ਹੀ ਅਰਦਾਸ ਹੈ ਉਹ ਬੇਨਤੀਆਂ ਕਰੀਏ ਅਰਥ ਵਾਸਤੇ ਗਹਿਰੀ ਦੀਪਕ ਸ਼ਬਦ ਵਰਤੋ ਪਾਠ ਵਾਸਤੇ ਪਹਿਲਾ ਹਿੱਸਾ ਸਮਝਣਾ ਕਈ ਪਾਠੀ ਰਹਿਮ ਤੇਰੀ ਸੁਖ ਪਾਇਆ ਤੇ ਖੜ ਜਾਂਦੇ ਹੈ ਸਦਾ ਪਹਿਲਾਂ ਵਿਸਰਾਮ ਲਾਉਣਾ ਕਿ ਰਹਿਮ ਤੇਰੀ ਸੁਖ ਪਾਇਆ ਸਦਾ ਸਦਾ ਸੁਖ ਤੇਰੀ ਰਹਿਮਤ ਕਰਕੇ ਮਿਹਰਬਾਨੀ ਕਰਕੇ ਪਾਇਆ ਹੈ ਇਹ ਸਾਡੀ ਅਰਦਾਸ ਹੈ ਗੁਰੂ ਸਾਹਿਬ ਜੀ ਜਾਂਚ ਦੱਸਦੇ ਹਨ।
ਨਾਨਕ ਕੀ ਅਰਦਾਸ?
ਨਾਨਕ ਗੁਰੂ ਜੀ ਕਹਿੰਦੇ ਨੇ ਸਾਡੀ ਅਰਦਾਸ ਬੇਨਤੀ ਹੈ ਇਹ
ਨਿਲੰਗ ਮਹੱਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤ ਕੁਦਰਤੀ ਮੁਸਤਾਕ
ਤੀਜੇ ਘਰ ਚ ਮਹਾਰਾਜ ਸ਼ਬਦ ਉਚਾਰਦੇ ਹਨ ਹੇ ਪਰਮੇਸ਼ਰ ਹੇ ਕਰਤਾ ਸਾਰੇ ਜਗਤ ਰਚਣ ਵਾਲੇ ਕੁਦਰਤੀ ਸ਼ਕਤੀ ਦੇ ਮਾਲਕ ਆਪਦੇ ਸੱਚੇ ਪਾਤਸ਼ਾਹ ਮੁਸਤਾਕ ਨਾਮ ਫਾਰਸੀ ਚਾਹਵਾਨ ਦਾ ਹੈ ਹੇ ਮਹਾਰਾਜ ਆਪਦੇ ਦਰਸ਼ਨਾਂ ਦੇ ਅਸੀਂ ਚਾਹਵਾਨ ਹਾਂ ਮੁਸਤਾਕ ਸੰਪਰਦਾ ਵਿਚ ਮੋਹਤ ਹਾਂ ਆਪਦੇ ਉੱਤੇ ਮੁਸਤਾਕ ਆਸ਼ਕ ਦਾ ਨਾਮ ਹੈ ਆਪਦੇ ਮੁਫ਼ਤ ਲਾਸ ਆਸ਼ਕ ਹੋਏ ਹਾਂ ਸੱਚੇ ਪਾਤਸ਼ਾਹ ਆਪਦੇ ਦਰਸ਼ਨਾਂ ਤੋਂ ਮੋਹਤ ਹੈ ਕੁਦਰਤ ਦੇ ਮਾਲਕ
ਦੀਨ ਦੁਨੀਆਂ ਏਕ ਤੂੰ ਹੀ
ਦੀਨ ਪਰਲੋਕ ਵਿਚ ਤੇ ਦੁਨੀਆਂ ਇਸ ਲੋਕ ਵਿਚ ਇੱਕੋ ਤੂੰ ਹੈ ਸੱਚੇ ਪਾਤਸ਼ਾਹ
ਸਭ ਖਲਕ ਹੀ ਤੇ
ਦੀਨ ਧਰਮ ਵਾਲਿਆਂ ਵਿਚ ਦੁਨੀਆਂ ਮੈਕੀ ਲੋਕਾਂ ਵਿਚ ਵੀ ਇੱਕੋ ਹੀ ਤੂੰ ਹੈ ਸਾਰੀ ਖਲਕ ਤੋਂ ਪਵਿੱਤਰ ਰੂਪ ਹੈ ਹੇ ਮਹਾਰਾਜ ਜਿੰਨੀ ਰਚਨਾ ਹੈ
ਰਹਾਉ ਹਿਨ ਮਾਹ ਥਾਪ ਉਥਾਪ ਦਾ
ਇੱਕ ਛਿਨ ਵਿਚ ਮਹਾਰਾਜ ਸ੍ਰਿਸ਼ਟੀ ਨੂੰ ਪੈਦਾ ਕਰ ਲੈਂਦਾ ਹੈ ਇੱਕ ਸ੍ਰਿਸ਼ਟੀ ਚ ਥਾਪ ਪਾਲਣਾ ਕਰਕੇ ਸਥਿਤ ਕਰ ਲੈਂਦਾ ਹੈ ਫਿਰ ਥਾਪੀ ਹੋਈ ਪਾਲਣਾ ਕੀਤੀ ਨੂੰ ਸਥਾਪਨ ਕੀਤੀ ਨੂੰ ਉਸ ਆਪਦਾ ਪਰਲੋਂ ਕਰ ਦਿੰਦਾ ਹੈ
ਆਚਾਰਜ ਤੇਰੇ ਰੂਪ
ਹੇ ਮਹਾਰਾਜ ਤੇਰੇ ਰੂਪ ਜੋ ਕੌਂਤਕ ਹੈ ਰੂਪ ਆਕਾਰ ਇਹ ਵੀ ਬੜੇ ਆਚਾਰਜ ਹੈ ਕਦੇ ਕੋਈ ਰੂਪ ਧਾਰ ਲੈਂਦਾ ਕਦੇ ਕੋਈ ਆਕਾਰ ਧਾਰ ਲੈਂਦਾ ਹੈ ਇਹ ਸੰਸਾਰ ਦੇ ਜਿਹੜੇ ਰੂਪ ਆ ਕੋਈ ਨਾ ਕਿਸੇ ਜਿਹਾ ਉਪਾਇਆ ਇਹ ਵੀ ਬੜੇ ਆਚਾਰਜ ਰਚੇ ਹੋਏ ਹੈ ਇਹਨਾਂ ਦਾ ਵੀ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਇਸੇ ਪ੍ਰਕਾਰ ਇੱਕ ਛਿੰਨ ਦੇ ਵਿੱਚ ਹੀ ਮਹਾਰਾਜ ਜਿੱਥੇ ਔਗਣ ਥਾਪੇ ਹੋਏ ਹੈ ਉਹਨੂੰ ਉਸ ਆਪ ਦਾ ਪਾਲੋਂ ਕਰ ਦੇਣਾ ਔਗਣਾਂ ਨੂੰ ਮੇੜ ਦਿੰਦਾ ਹੈ ਇੱਕ ਛਿੰਨ ਵਿੱਚ ਗਿਆਨ ਨੂੰ ਸਥਾਪਨ ਕਰਕੇ ਅਗਿਆਨ ਨੂੰ ਉਸਾਪ ਦਿੰਦਾ ਪਰਲੋਂ ਕਰ ਦਿੰਦਾ ਹੈ
ਆਚਰਜ ਤੇਰੇ
ਉਹ ਤੇਰੇ ਸਰੂਪ ਆਚਰਜ ਨੂੰ ਪ੍ਰਾਪਤ ਹੋ ਜਾਂਦੇ ਹੈ ਸੱਚ ਆਨੰਦ ਸਰੂਪ ਨੂੰ
ਕੌਣ ਜਾਣੇ ਚਲਤ
ਤੇਰੇ ਮਹਾਰਾਜ ਤੇਰੇ ਚਰਿੱਤਰ ਕੌਂਤਕਾਂ ਨੂੰ ਕੌਣ ਪੁਰਖ ਹੈ ਜਿਹੜਾ ਸਹੀ ਤੌਰ ਕਰਕੇ ਜਾਣ ਸਕੇ
ਅੰਧਿਆਰੇ ਮਹਿੰਦੀ
ਆਪ ਮਹਾਰਾਜ ਜਿਹੜੇ ਪੰਜੇ ਤੱਤ ਹੈ ਸਵੈ ਸੱਤਾਹੀਣ ਅੰਧੇਰੇ ਦੀ ਨਿਆਈ ਜੜ ਹਨਗੇ ਇਹਨਾਂ ਚ ਆਪ ਦੀਪ ਪ੍ਰਕਾਸ਼ ਕਰਨ ਵਾਲੇ ਆਪ ਹੀ ਹੁਣ ਅਗਿਆਨ ਦਾ ਹਨੇਰਾ ਜਿੱਥੇ ਹੈ ਉੱਥੇ ਦੀਪ ਅਗਿਆਨ ਦੇ ਵੀ ਪ੍ਰਕਾਸ਼ਨ ਵਾਲੇ ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ ਉਹਨੂੰ ਦੀਪਤ ਪ੍ਰਕਾਸ਼ ਕਰਨ ਵਾਲੇ ਵੀ ਆਪ ਅੰਧੇਰਾ ਕੋਹੜੀ ਦੀ ਨਿਆਈ ਇਹ ਸਾਰੀ ਮਾਇਆ ਮਾਇਆ ਦੀ ਰਚਨਾ ਸਭ ਅੰਧੇਰੇ ਦੀ ਨਿਆਈ ਜੜ ਹੈ ਇਹ ਚ ਦੀਪ ਪ੍ਰਕਾਸ਼ ਕਰਨ ਵਾਲੇ ਆਪ ਹੀ ਹੋ ਜੋਤੀ ਸਰੂਪ
ਖੁਦ ਖਸਮ ਖਲਕ ਜਹਾਨ
ਅਗਿਆਨ ਦੇ ਹਨੇਰੇ ਚ ਦੀਪ ਗਿਆਨ ਦਾ ਦੀਪ ਪ੍ਰਕਾਸ਼ ਕਰਨ ਵਾਲੇ ਵੀ ਆਪ ਹੀ ਹੋ
ਖੁਦ ਖਸਮ ਖਲਕ ਜਹਾਨ ਅਲ ਹੈ
ਇਹ ਜਿੰਨੇ ਸਾਰੇ ਸੰਸਾਰ ਦੀ ਖਲਕਤ ਹੈ ਨਾ ਹੇ ਅੱਲਾ ਖੁਦ ਤੂੰ ਆਪ ਸਾਰਿਆਂ ਦਾ ਖਸਮ ਮਾਲਕ ਹੈ ਸੱਚੇ ਪਾਤਸ਼ਾਹ ਇਹ ਸਾਰੀ ਸ੍ਰਿਸ਼ਟੀ ਜਿੰਨੀ ਸੰਸਾਰ ਦੀ ਹੈ ਲੋਕ ਪ੍ਰਲੋਕ ਦੀ ਸਾਰਿਆਂ ਦਾ ਤੂੰ ਸੱਚੇ ਪਾਤਸ਼ਾਹ ਮਾਲਕ ਹੈ ਫਿਰ ਅੱਲਾ ਪਵਿੱਤਰ ਸਰੂਪ ਹੈ ਪਾਕ ਰੂਪ ਹੈ
ਮਿਹਰਬਾਨ ਖੁਦਾ
ਮਿਹਰਬਾਨੀ ਕਰਨ ਵਾਲਾ ਹੇ ਖੁਦਾ ਤੂੰ ਆਪ ਹੀ ਸਾਰਿਆਂ ਚ ਆਇਆ ਹੋਇਆ ਹੈ
ਦਿਨਸ ਰਹਿਣ ਜੀ ਤੁਦ ਆਰਾ
ਮੇਰੇ ਮਹਾਰਾਜ ਆਪ ਨੂੰ ਰਾਤ ਨੇ ਦਿਲ ਦੀ ਭਾਵਨਾ ਨਾਲ ਆਰਾਧਦੇ ਰਹਿੰਦੇ ਯਾਦ ਕਰਦੇ ਰਹਿੰਦੇ ਹਨ
ਉਹ ਕਿਉਂ ਦੋਜਕ ਜਾ
ਉਹ ਮਹਾਰਾਜ ਨਰਕ ਚ ਕਿਉਂ ਜਾਣਗੇ ਉਹ ਤਾਂ ਮੁਕਤ ਹੋ ਜਾਣਗੇ ਉਹ ਨਰਕ ਚ ਨਹੀਂ ਜਾਂਦੇ ਨਰਕ ਨੂੰ ਜਿੱਠਦੇ ਆ ਸਿਮਰਤ ਨਾਰਾਇਣ ਜੋ ਪਰਮੇਸ਼ੁਰ ਦਾ ਭਜਨ ਕਰਦੇ ਨਰਕ ਨਹੀਂ ਉਹ ਵੇਖਦੇ ਨਵੋ ਨਰਕ ਨਾਸੇ ਸਦੈਵੰ ਪ੍ਰਕਾਸ਼ ਸਰੂਪ ਨੂੰ ਪਾ ਲੈਂਦੇ ਹਨ
ਅਜਰਾਈਲ ਯਾਰ ਬੰਦੇ
ਅਜਰਾਈਲ ਜੋ ਜਮਦੂਤ ਹੈ ਉਹਨਾਂ ਬੰਦਿਆਂ ਦੇ ਨਾਲ ਯਾਰ ਪ੍ਰੇਮ ਕਰਨ ਵਾਲਾ ਦੋਸਤੀ ਕਰਨ ਵਾਲਾ ਹੈ
ਜਿਸ ਤੇਰਾ ਆਧਾਰ
ਜਿਸ ਬੰਦੇ ਦੀ ਤੇਰੇ ਨਾਲ ਸੱਚੇ ਪਾਤਸ਼ਾਹ ਯਾਰੀ ਹੈ ਪ੍ਰੀਤੀ ਹੈ ਜੋ ਤੇਰੇ ਯਾਰ ਦੋਸਤ ਬਣੇ ਹੈ ਪਰਮੇਸ਼ੁਰ ਜਿਨ੍ਹਾਂ ਦੇ ਅੰਦਰ ਤੇਰਾ ਆਧਾਰ ਆਸਰਾ ਹੈ ਉਹਨਾਂ ਦੇ ਜਮਦੂਤ ਵੀ ਸੇਵਕ ਬਣ ਕੇ ਦੋਸਤ ਬਣ ਕੇ ਪ੍ਰੇਮ ਕਰਦੇ ਹੈ ਸੇਵਾ ਕਰਦੇ ਆ ਜਮਨੀ ਨੇੜੇ ਆਉਂਦੇ ਉਹਨਾਂ ਦੇ
ਗੁਣ ਹੈ ਉਸ ਕੇ ਸਗਲ ਆਫੂ
ਉਹਨਾਂ ਦੇ ਗੁਨਾਹ ਮਹਾਰਾਜ ਸਾਰੇ ਤੁਸੀਂ ਆਫੂ ਮਾਫ ਕਰਾ ਦਿੰਦੇ ਹੋ ਸਾਰੇ ਬਖਸ਼ ਲੈਂਦੇ ਹੋ
ਤੇਰੇ ਜਨ ਦੇਖ ਹੈ ਦੀਦਾ
ਜਿਹੜਾ ਤੇਰੇ ਸੇਵਕਾਂ ਭਗਤਾਂ ਦੇ ਦਰਸ਼ਨ ਕਰਦੇ ਆ ਸਰਦਾ ਭਾਵਨਾ ਨਾਲ ਉਹਨਾਂ ਦੇ ਗੁਨਾਹ ਵੀ ਸਾਰੇ ਉਹਨਾਂ ਦੇ ਦਰਸ਼ਨ ਕਰਕੇ ਆਪ ਮੁਆਫ਼ ਕਰ ਦਿੰਦੇ ਹੋ
ਦੁਨੀਆਂ ਚੀਜ਼ ਫਿਲਹਾਲ ਸਗਲੇ
ਫੇਰ ਪੜੋ ਹੋ ਤੋ
ਗੁਣ ਹੈ ਉਸ ਕੇ ਸਗਲ ਆਫੂ
ਉਹਨਾਂ ਦੇ ਗੁਨਾਹ ਸਾਰੇ ਮਾਰਾ ਮਾਫ਼ ਹੋ ਗਏ ਹਨ
ਤੇਰੇ ਜਨ ਦੇਖ ਹੈ ਦੀਦਾ
ਜਿਹੜੇ ਮਾਰਾ ਤੇਰੇ ਜਨ ਤੁਹਾਡਾ ਦਰਸ਼ਨ ਵੇਖਦੇ ਹੈ ਸਾਡੇ ਸਰੂਪ ਨੂੰ ਵੇਖਦੇ ਆ, ਜਿਹੜੇ ਦਰਸ਼ਨ ਕਰਨ ਵਾਲੇ ਤੇਰੇ ਜਨਾਂ ਦੇ ਦਰਸ਼ਨ ਕਰਦੇ ਆ, ਉਹਨਾਂ ਦੇ ਵੀ ਸਾਰੇ ਗੁਨਾਹ ਮਾਫ਼ ਹੋ ਜਾਂਦੇ ਹਨ।
ਦੁਨੀਆਂ ਚੀਜ਼ ਫਿਲਹਾਲ ਸਗਲੇ,
ਇਹ ਜਿਹੜੀ ਦੁਨੀਆਂ ਹੈ, ਇਹ ਸੰਸਾਰ ਹੈ ਜਿਹੜਾ, ਇਹਦੀਆਂ ਜਿਹੜੀਆਂ ਚੀਜ਼ਾਂ ਪਦਾਰਥ ਹਨਗੇ, ਇਹ ਸਾਰੇ ਫਿਲਹਾਲ ਵਰਤਮਾਨ ਸਮੇਂ ਚ ਦ੍ਰਿਸ਼ਮਾਨ ਹੈ, ਨਾ ਪਿੱਛੇ ਸੀ ਨਾ ਅੱਗੇ ਨੂੰ ਹੋਣਗੇ, ਇਹ ਨਾਸ਼ਵੰਤ ਹਨਗੇ। ਇਹ ਜਿਸ ਪ੍ਰਕਾਰ ਮਿੱਠਿਆ ਪਦਾਰਥ ਜਿਹੜਾ ਹੈ ਉਹ ਮਿਰਗ ਤ੍ਰਿਸ਼ਨਾ ਦਾ ਪਾਣੀ ਉਦੋਂ ਭੱਖ ਲਾਉਂਦੇ ਆ ਜੋ ਪ੍ਰਤੀਤ ਹੁੰਦਾ ਹਰਨਾਂ ਨੂੰ ਵੀ ਨਦੀਆਂ ਹੈ, ਅਤੇ ਜਦੋਂ ਟਿੱਬਿਆਂ ਤੇ ਜਾ ਕੇ ਵੇਖਦੇ ਉੱਥੇ ਨਦੀਆਂ ਨੀ ਹੁੰਦੀਆਂ, ਸਿਰਫ ਟਿੱਬਾ ਹੀ ਸੂਰਜ ਦੀਆਂ ਕਿਰਨਾਂ ਨਾਲ ਚਮਕਦਾ ਹੁੰਦਾ। ਇਵੇਂ ਪਰਮੇਸ਼ਰ ਦੀ ਸੱਤਾ ਨਾਲ ਟਿੱਬਿਆਂ ਦੀ ਨਹੀਂ, ਮਾਇਆ ਦਾ ਹੀ ਚਮਕਾਰਾ ਹੈ। ਇਹ ਦੁਨੀਆਂ ਦੇ ਪਦਾਰਥ ਸੱਚ ਨਹੀਂ, ਉਹ ਮਿਰਗ ਤ੍ਰਿਸ਼ਨਾ ਦੇ ਪਾਣੀ ਦੀ ਨਿਆਈ ਫਿਲਹਾਲ ਵਰਤਮਾਨ ਸਮੇਂ ਚ ਦਿਸਮਾਂ ਦ੍ਰਿਸ਼ਟਮਾਨ ਹੀ ਹੈ, ਉਹ ਨਾਸ਼ਵੰਤ ਸਦਾ ਰਹਿਣ ਵਾਲੇ ਨਹੀਂ ਹਨ, ਫਿਲਹਾਲ ਇਸੇ ਹਾਲ ਵਿੱਚ ਵਰਤਮਾਨ ਸਮੇਂ ਵਿੱਚ ਦਿਸਣ ਵਾਲੇ ਹੈ, ਸੱਚੇ ਨਹੀਂ ਹਨ, ਨਾ ਪਿੱਛੇ ਸੀ ਨਾ ਅੱਗੇ ਨੂੰ ਰਹਿਣਗੇ। ਵਰਤਮਾਨ ਸਮੇਂ ਚ ਪ੍ਰਤੀਤ ਹੁੰਦੇ ਹਨ, ਪਰ ਹੱਥਾਂ ਨੂੰ ਦਸਤਗੀ ਇਹ ਜੀ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾ ਹੱਥ ਚ ਪਕੜਨ ਨੂੰ ਕੁਝ ਨਹੀਂ ਹੈ, ਪਰ ਲੋਕ ਵਾਸਤੇ ਲਿਜਾਣ ਨੂੰ
ਸੱਚ ਸੁਖ ਤੇਰਾ ਨਾਮ,
ਇਹ ਸੱਚੇ ਪਾਤਸ਼ਾਹ ਤੇਰਾ ਨਾਮ ਸੱਚਾ ਹੈ ਅਤੇ ਸੁਖ ਦੇ ਦੇਣ ਵਾਲਾ ਹੈ, ਸੁਖ ਸਰੂਪ ਦੇ ਦੇਣ ਵਾਲਾ ਆਪਦਾ ਨਾਮ ਹੈ, ਸੱਚਾ ਨਾਸ ਤੋਂ ਰਹਿਤ
ਗੁਣ ਮਿਲ ਨਾਨਕ ਬੂਝਿਆ।
ਇਹ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਨਾਲ ਮਿਲ ਕੇ ਅਸੀਂ ਬੂਝਿਆ, ਪੁੱਛਿਆ ਗੁਰਾਂ ਦੇ ਪਾਸੋਂ, ਇਹ ਬੂਝਿਆ ਸਮਝਿਆ ਇਸ ਵਿਚਾਰ ਨੂੰ,
ਸਦਾ
ਆਪਣੀ ਹੰਗਤਾ ਨਹੀਂ ਰੱਖਦੇ, ਸਤਿਗੁਰਾਂ ਨਾਲ ਮਿਲ ਕੇ ਦੱਸਦੇ ਪੁੱਛਿਆ ਹੈ। ਜਿਹੜਾ ਕਹਿੰਦਾ ਮੇਰਾ ਦਿਮਾਗ ਬਸ ਇੰਨਾ ਹੀ ਹੈ, ਇਹਨੂੰ ਪਰੇ ਕੋਈ ਖੋਜ ਨਹੀਂ, ਉਹ ਤਾਂ ਹੰਕਾਰੀ ਆਦਮੀ, ਉਹਨੂੰ ਕੀ ਪਤਾ ਹੈ। ਇਹ ਆਪਣਾ ਹੰਕਾਰ ਛੱਡ ਕੇ ਕਹਿਣਾ ਸਤਿਗੁਰਾਂ ਨਾਲ ਮਿਲ ਕੇ ਅਸੀਂ ਇਹ ਪੁੱਛ ਕੀਤੀ ਹੈ, ਸਮਝਿਆ ਹੈ, ਇਹ ਨਿਰਹੰਕਾਰ ਦੀ ਦਾ ਨਿਰਮਾਣਤਾ ਆਉਂਦੀ ਹੈ।
ਸਦਾ ਇੱਕ ਸੋ ਗਾ,
ਸਦਾ ਇੱਕ ਸੋ ਸ਼ੁੱਧ ਸਰੂਪ ਹੈ ਪਰਮੇਸ਼ਰ, ਸੱਚੇਨੰਦ ਸਰੂਪ ਹੈ, ਉਸ ਨੂੰ ਭਲੀ ਪ੍ਰਕਾਰ ਸੋ ਗਾਉਣਾ ਕਰੋ, ਸੋ ਸ਼ੁੱਧ ਦਾ ਵਾਚਕ ਸਮਝਣਾ, ਸੋ ਸ਼ੁੱਧ ਸਰੂਪ ਹੈ ਉਸ ਨੂੰ ਗਾਓ ਸਦਾ। ਇਹ ਸੱਸਾ ਕੱਲਾ ਹੀ ਪੜ੍ਹਨਾ, ਇਹ ਇਕੱਠਾ ਪਾਠ ਨਹੀਂ ਪੜ੍ਹਨਾ, ਸਦਾ ਇਹਦੇ ਤਾਂ ਸੋ ਉਸ ਦੇ ਤਾਂ ਹੀ ਗਾਉਣਾ ਕਰੋ।
ਤਿਲੰਗ ਮਹੱਲਾ ਪੰਜਵਾ, ਮੀਰਾਂ ਦਾਨਾ ਦਿਲ ਸੋਚ,
ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰੀਏ, ਹੇ ਮਹਾਰਾਜ ਮੀਰਾਂ, ਹੇ ਮੀਰਾਂ ਪਾਤਸ਼ਾਹਾਂ ਦੇ ਪਾਤਸ਼ਾਹ, ਹੇ ਦਾਨਿਆਂ ਦੇ ਦਾਨੇ, ਹੇ ਗਿਆਤਿਆਂ ਦੇ ਗਿਆਤੇ, ਹੇ ਦਨਾਵਾਂ ਦੇ ਸਾਰਿਆਂ ਦੇ ਗਿਆਤਿਆਂ ਦੇ ਗਿਆਤੇ ਪਰਮੇਸ਼ਰ,
ਦਿਲ ਸੋਚ,
ਸਾਡੇ ਦਿਲ ਚ ਹਰ ਵਕਤ ਤੇਰੀ ਪ੍ਰਾਪਤੀ ਦੀ ਸੋਚ ਵਿਚਾਰ ਫੁਰਦੀ ਰਹਿੰਦੀ ਹੈ ਕਿ ਕਦੋਂ ਤੁਹਾਨੂੰ ਮਿਲਾਂਗੇ ਸੱਚੇ ਪਾਤਸ਼ਾਹ। ਤੂੰ ਮੀਰਾਂ ਸਾਡਾ ਪਾਤਸ਼ਾਹ ਹੈ ਤੇ ਸਾਡੇ ਦਿਲਾਂ ਦੀ ਜਾਣ ਵਾਲਾ ਦਾਨਾ ਗਿਆਤਾ ਹੈ, ਇਹ ਦਿਲ ਵਿੱਚ ਸੱਚੇ ਪਾਤਸ਼ਾਹ ਸਾਡੇ ਸੋਚ ਚਿੰਤਾ ਬਣੀ ਰਹਿੰਦੀ ਹੈ ਕਿ ਤੂੰ ਦਿਲ ਚ ਸੁਣੀ ਨਾ, ਫਿਰ ਤੇਰੀ ਵਿਚਾਰ ਨਹੀਂ ਪ੍ਰਾਪਤ ਹੁੰਦੀ ਸਾਨੂੰ, ਕਦੋਂ ਮਾਰਾ ਉਹਦੀ ਆਪ ਦੀ ਵਿਚਾਰ ਪ੍ਰਾਪਤ ਹੋਵੇਗੀ। ਇਹ ਦਿਲ ਦੇ ਵਿੱਚ ਸੋਚ ਵਿਚਾਰ ਚ ਪਏ ਰਹਿੰਦੇ ਹਾਂ, ਇਹ ਸਾਡਾ ਮਨ ਜਿਹੜਾ ਹੈ ਇਹ ਕਦੋਂ ਇਸ ਵਿਚਾਰ ਵਿੱਚ ਪਵੇਗਾ, ਕਦੋਂ ਆਪਦੇ ਦਰਸ਼ਨ ਕਰਾਂਗੇ ਪਵਿੱਤਰ।
ਮੁਹੱਬਤੇ ਮਨ ਤਨ ਵਸੈ,
ਸਾਡੇ ਮਨ ਵਿੱਚ ਵੀ ਮਾਰਾ ਆਪਦੀ ਮੁਹੱਬਤ ਵਸਦੀ ਹੈ, ਪ੍ਰੀਤ ਵਸਦੀ ਹੈ, ਸਾਡੇ ਤਨ ਚ ਵੀ ਮਾਰਾ ਆਪਦੀ ਪ੍ਰੀਤ ਵਸਦੀ ਹੈ।
ਸੱਚ ਸਾਹ ਬੰਦੀ,
ਇਹ ਸੱਚੇ ਸ਼ਾਹ ਪਾਤਸ਼ਾਹ, ਹੇ ਗਰੀਬ ਨਾਥ, ਸੱਚੇ ਸ਼ਾਹੂਕਾਰ ਨਾਮ ਦੀ ਪੂੰਜੀ ਦੇਣ ਵਾਲੇ ਗੁਰੂ ਸਰੂਪ, ਹੇ ਸੱਚੇ ਸ਼ਾਹ ਜ਼ਿੰਦਗੀ ਰੂਪ ਸਾਰਿਆਂ ਨੂੰ ਪੂੰਜੀ ਦੇਣ ਵਾਲੇ, ਪ੍ਰਾਣਾ ਰੂਪੀ ਦਾਨ ਦੇਣ ਵਾਲੇ, ਅੰਮ੍ਰਿਤ ਨਾਮ ਦਾ ਦਾਨ ਦੇਣ ਵਾਲੇ, ਬ੍ਰਹਮ ਗਿਆਨ ਰੂਪੀ ਪੂੰਜੀ ਦੇਣ ਵਾਲੇ, ਸਰਦਾ ਰੂਪੀ ਸ਼ਾਹ ਪੂੰਜੀ ਦੇਣ ਵਾਲੇ, ਬੰਦੀ ਮੋਚ, ਹੇ ਬੰਦੀ ਖਾਨਿਆਂ ਚੋਂ ਜਿਵੇਂ ਏਵਨਾ ਬਾਦ ਦੇ ਲੋਕਾਂ ਨੂੰ, ਕੈਦੀਆਂ ਨੂੰ ਅੰਮ੍ਰਿਤ ਵੇਲੇ ਕਥਾ ਆਈ ਸੀ, ਸਾਰਿਆਂ ਨੂੰ ਰਿਹਾ ਕਰਿਆ ਲੈਂਦਾ ਸੀ ਆਪ ਜੀ ਨੇ, ਇਸ ਪ੍ਰਕਾਰ ਹੇ ਮਹਾਰਾਜ ਜੀ ਮਾਤਾ ਦੇ ਗਰਭ ਰੂਪੀ ਬੰਦੇ ਖਾਨੇ ਛਡਾਉਣ ਵਾਲੇ, ਛੇਵਾਂ ਸਰੂਪ ਧਾਰ ਕੇ ਗਵਾਲੀਅਰ ਦੇ ਕਿਲੇ ਵਿੱਚ ਜੋ 52 ਰਾਜੇ ਉਮਰ ਕੈਦੀ ਸੀ ਉਹਨਾਂ ਨੂੰ ਬੰਦੀ ਖਾਨਾ ਪੱਲਾ ਪਕੜਾ ਕੇ ਛੁਡਾ ਲਿਆਉਂਦਾ, ਇਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸਰੂਪ ਧਾਰ ਕੇ ਔਰੰਗਜ਼ੇਬ ਦੀ ਕੈਦ ਚੋਂ ਬਹਾਦਰ ਸ਼ਾਹ ਨੂੰ ਕਹਿ ਕੇ ਦਿੱਲੀ ਦੇ ਅਤੇ ਆਗਰੇ ਦੇ ਜਿੰਨੇ ਕੈਦੀ ਸੀ ਸਾਰੇ ਰਿਹਾ ਕਰਾ ਦਿੱਤੇ ਸੀ, ਛੁਡਾ ਦਿੱਤੇ ਸੀ, ਜਿਨ੍ਹਾਂ ਚੋਂ ਆਗਰੇ ਦੇ ਕੈਦੀਆਂ ਚੋਂ ਹਿਰਦਾ ਰਾਮ ਕਵੀ ਦਾ ਰਚਿਆ ਹਨੂੰਮਾਨ ਨਾਟਕ ਗੁਰੂ ਮਹਾਰਾਜ ਸਾਹਿਬ ਦੀ ਭੇਟਾ ਬਹਾਦਰ ਸ਼ਾਹ ਨੇ ਕੀਤਾ ਸੀ, ਉਹਦੇ ਚੋਂ ਕਾਂਸੀ ਰਾਮ ਪੰਡਿਤ ਦੇ ਵਿੱਚੋਂ ਕੁਛ ਪਰਸ ਰਾਮ ਦਾ ਸੰਵਾਦ ਜਿਹੜਾ ਰਹਿੰਦਾ ਸੀ, ਉਹਦੀ ਕਵਿਤਾ ਨਾਲ ਰਲਦੀ ਜਲ ਕੇ ਹਿਰਦੇ ਰਾਮ ਜੀ ਦੇ ਮਾਰਨ 52 ਕਵੀਆਂ ਤੋਂ ਉਹ ਜਿਹੜਾ ਪ੍ਰਸੰਗ ਸੀ ਪਵਾਇਆ ਸੀ ਹਨੂੰਮਾਨ ਨਾਟਕ ਵਿੱਚ, ਇਉਂ ਮਹਾਰਾ ਸੱਚੇ ਪਾਤਸ਼ਾਹ ਸਰ ਸਾਹਿਬ ਬੰਦੀ ਮੋਜ, ਤੁਸੀਂ ਸੱਚੇ ਸ਼ਾਹ ਹੋ, ਇਹ ਬੰਦੀ ਖਾਨੇ ਤੋਂ ਛਡਾਉਣ ਵਾਲੇ ਹੋ, ਇਵੇਂ ਮਹਾਰਾ ਬੰਦੀ ਖਾਨੇ ਮਾਤਾ ਦੇ ਗਰਭ ਦੇ ਬੰਦੀ ਖਾਨੇ ਚੋਂ ਛਡਾਉਣ ਵਾਲੇ ਹੋ, ਇਵੇਂ ਮਹਾਰਾ ਮਾਇਆ ਦੇ ਮੋਹ ਦੇ ਬੰਦੀ ਖਾਨੇ ਛਡਾਉਣ ਵਾਲੇ ਹੋ, ਇਵੇਂ ਨਰ ਕਾਲਕਾਂ ਦੇ ਬੰਦੀ ਖਾਨੇ ਤੁਸੀਂ ਛਡਾਉਣ ਵਾਲੇ ਹੋ, 84 ਲੱਖ ਜੀਵਨ ਦੇ ਬੰਦੀ ਖਾਨੇ ਚੋਂ ਆਪ ਮੋਚਨ ਕਰਾਉਣ ਵਾਲੇ ਛਡਾਉਣ ਵਾਲੇ ਹੋ, ਆਪ ਸੱਚੇ ਸ਼ਾਹ ਹੋ, ਸੱਚੇ ਪਾਤਸ਼ਾਹ
ਦੀਦ ਨੇ ਦੀਦਾਰ ਸਾਹਿਬ
ਇਹ ਸਾਹਿਬ ਜਿਹਾ ਦੀਦ ਨੇ ਅੱਖਾਂ ਨਾਲ ਤੁਹਾਡੇ ਸਖਿਆਤ ਸਰਗੁਣ ਸਰੂਪ ਦੇ ਵੀ ਦਰਸ਼ਨ ਕਰ ਲੈਣੇ ਹੈ।
ਕਛ ਨਹੀਂ ਇਸ ਕਾ ਮੂਲ,
ਇਹਨਾਂ ਅੱਖਾਂ ਦਾ ਕੋਈ ਮੁੱਲ ਨਹੀਂ, ਬੇਕੀਮਤੀਆਂ ਅੱਖਾਂ ਬਣ ਜਾਂਦੀਆਂ ਹਨ। ਇਹ ਦੀਦ ਨੇ ਮਨ ਬੁੱਧ ਰੂਪੀ ਨੇਤਰਾਂ ਨਾਲ ਆਪਦਾ ਸਾਹਿਬ ਜਿਹਾ ਦਰਸ਼ਨ ਕਰਨਾ, ਇਹ ਮਨ ਬੁੱਧ ਨੇਤਰਾਂ ਦਾ ਵਿਰਾਗ ਵੇਖ ਰੂਪੀ ਨੇਤਰਾਂ ਦਾ ਪਰੋਖ ਪਰੋਖ ਗਿਆਨ ਰੂਪੀ ਨੇਤਰਾਂ ਦਾ ਕੋਈ ਮੁੱਲ ਥੋੜੋ ਹੈ, ਬੇਕੀਮਤੀ ਉਹ ਨੇਤਰ ਬਣ ਜਾਂਦੇ ਹਨ।
ਕਛ ਨਹੀਂ ਇਸ ਕਾ ਮੂਲ,
ਕੁਛ ਇਸ ਦਾ ਮੁੱਲ ਥੋੜੋ, ਮਹਾਰਾ ਬੇਕੀਮਤਾ ਦਰਸ਼ਨ ਹੈ ਆਪਦਾ,
ਪਾਕ ਪਰਬਤ
ਸਾਧਨਾ ਰੂਪੀ ਮੁੱਲ ਨੀ ਦੇ ਵੱਟੇ ਨੀ, ਇਹ ਦਰਸ਼ਨ ਦਾ ਆਪ ਕਿਰਪਾਲੂ ਹੋ ਕੇ ਦਰਸ਼ਨ ਦੱਸਦੇ ਹੋ।
ਪਾਕ ਪਰਬਤ ਗਾਰ ਤੂੰ,
ਪਾਕ ਪਵਿੱਤਰ ਸਰੂਪ ਹੋ ਮਹਾਰਾਜ ਆਪ, ਫਿਰ ਪਰਵਤਗਾਰ ਪਾਲਣਾ ਕਰਨ ਵਾਲੇ ਹੋ, ਆਪ ਪ੍ਰਤਪਾਲਾ ਕਰਨ ਵਾਲੇ ਹੋ,
ਖੁਦ ਖਸਮ ਵੱਡਾ ਆਤੂ,
ਫਿਰ ਖੁਦ ਮਾਲਕ ਆਪਣਾ ਆਪ ਰੂਪ ਹੈ, ਖਸਮ ਸਾਰਿਆਂ ਦਾ ਮਾਲਕ ਹੈ, ਖੁਦ ਆਪਣਾ ਆਪ ਰੂਪ ਹੈ, ਵੱਡਾ ਤ੍ਰਿਕਾਲਵਾਦ ਰੂਪ ਹੈ, ਅਤੋਲ ਮਾਪਣ ਤੋਂ ਰਹਿਤ ਨਾ ਮਾਰਾ, ਸ਼ਾਸਤਰ ਪ੍ਰਮਾਣ ਕਰਕੇ ਵੱਟੇ ਨਾਲ ਬੁੱਧੀ ਰੂਪੀ ਤਰਾਜੂ ਨਾਲ ਮਿਲਿਆ ਨਹੀਂ ਜਾਂਦਾ, ਤੂੰ ਤੋਲਣ ਤੋਂ ਮਾਪਣ ਤੋਂ ਰਹਿਤ ਹੈ।
ਦਸਤਗੀਰੀ ਦੇਹ ਦਿਲਾਵਰ,
ਦਿਲਾਵਰ ਫਾਰਸੀ ਸਾਧ ਸੰਗਤ ਜੀ ਬਹਾਦਰ ਦਾ ਨਾਮ ਹੈ, ਇਹ ਬਹਾਦਰ ਸਤਿਗੁਰੂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੇ ਹਿੰਦੁਸਤਾਨ ਨੂੰ ਪੰਜਾ ਪਕੜਾ ਕੇ ਆਪਣਾ ਸਾਰਿਆਂ ਦੀ ਰੱਖਿਆ ਕੀਤੀ, ਤਿਲਕ ਜਿਨੂੰ ਰਾਖਾ ਪਰਵ ਤਾਂ ਕਾ ਕਿਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਕੀ ਜਿਨ ਕਰੀ ਸੀਹ ਦੀਆ ਪਰ ਸੀ ਨਾ ਉਚਰੀ, ਇਵੇਂ ਮਾਰੋ ਸਾਡਾ ਦਸਤ ਮਨ ਰੂਪੀ ਹੱਥ ਰੂਪੀ ਪੰਜਾ ਗੀਰੀ ਨਾ ਪਕੜਨਾ ਕਰ, ਸਾਡੇ ਮਨ ਰੂਪੀ ਹੱਥ ਨੂੰ ਪਕੜੋ, ਦੇ ਦਿਲਾਵਰ ਆਪਦੀ ਭਗਤੀ ਰੂਪ ਦਸਤ ਪੰਜੀ ਦੇਣਾ ਕਰ, ਹੇ ਦਿਲਾਵਰ ਬਹਾਦਰ ਸਤਿਗੁਰੂ ਜੀ, ਹੇ ਬਹਾਦਰ ਅਕਾਲ ਪੁਰਖ, ਆਪਦਾ ਦਸਤ ਪੰਜਾ ਸਾਨੂੰ ਭਗਤੀ ਰੂਪ ਦੇ, ਜਿਸ ਕਰਕੇ ਅਸੀਂ ਨਰਕ ਦੇ ਵਿੱਚੋਂ ਪੈਣ ਤੋਂ ਇਹ ਸੰਸਾਰ ਸਮੁੰਦਰ ਚੋਂ ਰੁੜੇ ਜਾਂਦੇ ਬਚ ਜਾਈਏ, ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਈਏ। ਦਿਲਾਵਰ ਨਾਂ ਸਾਧ ਸਿੰਘ ਜੀ ਬਹਾਦਰ ਦਾ ਹੈ, ਜੇ ਦਿਲਵਰ ਮੰਨੀਏ ਤਾਂ ਦਿਲਵਰ ਨਾਂ ਪਿਆਰੇ ਦਾ ਹੁੰਦਾ, ਇੱਥੇ ਦਿਲਾਵਰ ਸ਼ਬਦ ਹੈ, ਸੋ ਇਸ ਕਰਕੇ ਬਹਾਦਰ ਦਾ ਵਾਚ ਕੀ ਹੈ, ਦਿਲਵਰ ਪਿਆਰੇ ਦਾ ਨਾਮ ਹੈ, ਹੇ ਮਰ ਸ੍ਰੇਸ਼ਟ ਸਾਰਿਆਂ ਦੇ ਮਨਾਂ ਦੇ ਅੰਦਰ ਰਹਿਣ ਵਾਲੇ ਦਿਲਾਵਰ ਬਹਾਦਰ, ਆਪਦੀ ਭਗਤੀ ਨੂੰ ਹੱਸ ਪੰਜੀ ਦੇਣਾ ਕਰੋ,
ਤੂੰ ਹੀ ਇੱਕ
ਦੁਨੀਆਂ ਮਾਰਾ ਇਸ ਸੰਸਾਰ ਵਿੱਚ, ਦੁਨੀਆਂ ਪਰਲੋਕ ਵਿੱਚ, ਤੂੰ ਪਿੱਛੇ ਇੱਕ ਸੀ, ਤੂੰ ਹੁਣ ਇੱਕ ਹੈ, ਤੂੰ ਅੱਗੇ ਵੀ ਇੱਕੋ ਇੱਕ ਹੋਵੇਗਾ, ਤੂੰ ਨਿਰਗੁਣ ਰੂਪ ਹੈ, ਤੂੰ ਸਰਗੁਣ ਸਰੂਪ ਹੈ, ਇੱਕੋ ਹੀ ਹੈ।
ਕਰਤਾਰ ਕੁਦਰਤ ਕਰਨ ਖਾਲ,
ਇਹ ਕਰਦਾ ਆਪਦੇ ਹੱਥ ਵਿੱਚ ਸਾਰਿਆਂ ਦੀ ਚੇਤਨਸਤਾ ਰੂਪੀ ਤਾਰ ਹੈ, ਪ੍ਰਲਬਧ ਰੂਪੀ ਤਾਰ ਹੈ, ਅਤੇ ਕਰਤਾਰ ਕੁਦਰਤ ਸ਼ਕਤੀਆਂ ਦੇ ਮਾਲਕ,
ਕਰਨ ਖਾਲਕ
ਇਹ ਸਾਰੇ ਜਗ ਤੇ ਕਿਰਪਾ ਕਰਨ ਵਾਲਾ, ਖਾਲਕ ਖਲਕਤ ਦਾ ਮਾਲਕ, ਕਰਨ ਕਰੀ ਹੋਈ ਜਿਹੜੀ ਖਲਕਤ ਹੈ ਇਹਦਾ ਖਾਲਕ ਮਾਲਕ ਹੈ ਤੂੰ,
ਨਾਨਕ ਤੇਰੀ
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹੇ ਪਰਮੇਸ਼ਰ ਸਾਨੂੰ ਤਾਂ ਆਪ ਦੀ ਓਟ ਹੈ, ਇਉਂ ਭਾਈ ਵਾਹਿਗੁਰੂ ਦੀ ਓਟ ਲਈਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ, ਲੋ ਇੱਥੇ ਹੀ ਭੋਗ ਪਾ ਦਈਏ।
ਦਸਤਗੀਰੀ
ਦੇਹ ਦਿਲਾਵਰ,
ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਨ ਕੀਆ ਤਿਨ ਦੇਖਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਪੰਜਵੇਂ ਪਾਤਸ਼ਾਹ ਦੇ ਸ਼ਬਦ ਸੰਪੂਰਨ ਹੋ ਚੁੱਕੇ ਹਨ। ਬਾਬੇ ਦੀਪ ਸਿੰਘ ਜੀ ਦੀ ਜਿਹੜੀ ਬੀੜ ਹੈ ਹਜ਼ੂਰ ਸਾਹਿਬ ਵਿੱਚ, ਉਹਦੇ ਕਿ ਇਹਨਾਂ ਪੰਜਵੇਂ ਪਾਤਸ਼ਾਹ ਦੇ ਸ਼ਬਦਾਂ ਤੋਂ ਬਾਅਦ ਨੌਵੇਂ ਪਾਤਸ਼ਾਹ ਦੇ ਜਿਹੜੇ ਚੇਤਨਾ ਹੈ ਤੋ ਚੇਤ ਲੈ, ਇਹ ਸ਼ਬਦ ਬਾਬਾ ਦੀਪ ਸਿੰਘ ਜੀ ਲਿਖੇ ਹੋਏ ਹੈ, ਜਿਹੜੀ ਹਜ਼ੂਰ ਸਾਹਿਬ ਵਿੱਚ ਬੀੜ ਹੈ, ਅਤੇ ਬਾਕੀ ਦੀਆਂ ਜਿਹੜੀਆਂ ਬੀੜਾਂ ਦੌਨਵੀਂ ਹਨਗੀਆਂ ਉਹ ਵੀ ਬਾਬੇ ਦੀਪ ਸਿੰਘ ਦੇ ਉਤਾਰੇ ਹਨ, ਉਹਨਾਂ ਦੇ ਵਿੱਚ ਤਾਂ ਇਹ ਮਗਰੋਂ ਹੀ ਹੈ ਜਿਵੇਂ ਇਸ ਰੂਪ ਵਿੱਚ ਆਉਣਗੇ। ਉਸ ਬੀੜ ਦੇ ਵਿੱਚ ਇੱਕ ਸਿਰਫ ਨੌਵੇਂ ਪਾਤਸ਼ਾਹ ਦੇ ਸ਼ਬਦ ਦੇ ਪੰਜਵੇਂ ਪਾਤਸ਼ਾਹ ਦੇ ਸ਼ਬਦਾਂ ਦਾ ਲਿਖੇ ਹੈ, ਇਹਦੇ ਵਿੱਚ ਸਾਰੀ ਬਾਣੀ ਚੌਥੇ ਪਾਤਸ਼ਾਹ ਦੀ ਪੂਰੀ ਹੋਣ ਤੋਂ ਬਾਅਦ ਇਹ ਅਸ਼ਟਪਦੀਆਂ ਦੋ ਹਨ ਜਿਹੜੀਆਂ, ਉਹਨਾਂ ਤੋਂ ਬਾਅਦ ਨੌਵੇਂ ਪਾਤਸ਼ਾਹ ਦੇ ਸ਼ਬਦ ਆਉਣਗੇ ਤੇ ਫਿਰ ਭਗਤ ਬਾਣੀ ਆਵੇਗੀ। ਇੰਨਾ ਫਰਕ ਹਜ਼ੂਰ ਸਾਹਿਬ ਵਾਲੀ ਬੀੜ ਦਾ, ਜੋ ਬਾਬੇ ਦੀਪ ਸਿੰਘ ਜੀ ਦੀ ਬੀੜ ਸ਼ਹੀਦ ਹੋਇਆਂ ਤੋਂ ਬਾਅਦ ਹਜ਼ੂਰ ਸਾਹਿਬ ਪੁੱਜੀ ਹੈ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਜਿਹੜੀ ਹੈ ਇਹ 1817 ਬਿਕਰਮੀ ਵਿੱਚ ਬਾਬਾ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਤਿੰਨ ਸਾਹਿਬ ਕੋਹ ਦੇ ਵਿੱਚ ਸੀਸ ਉਤਰੇ ਤੋਂ ਤਲੀ 'ਤੇ ਰੱਖ ਕੇ ਜੰਗ ਕਰਦੇ ਹੋਇਆਂ ਜਦੋਂ ਕਿਹਾ, ਬਾਬਾ ਜੀ ਤੁਹਾਡਾ ਪਰਨ ਪੂਰਾ ਹੋ ਗਿਆ, ਹੁਣ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਉੱਤੇ ਅੰਮ੍ਰਿਤਸਰ ਸਾਹਿਬ 'ਚ ਕਿਨਾਰੇ 'ਤੇ ਆ ਗਏ ਹੋ। ਉੱਥੇ ਹੀ ਬਾਬਾ ਦੀਪ ਸਿੰਘ ਜੀ ਸੀਸ ਰੱਖ ਕੇ ਬੈਠ ਗਏ ਸਨ ਕਿ ਗੁਰੂ ਨੂੰ ਅਰਪਣ ਕਰਨਾ ਸੀ, ਦਮਦਮਾ ਸਾਹਿਬ ਤੋਂ ਪਰਨ ਕਰਕੇ ਚੱਲੇ ਸੀ, ਇਹ ਗੁਰੂ ਸਾਹਿਬ ਦੀ ਅਮਾਨਤ ਹੈ, ਇਹਨਾਂ ਨੂੰ ਸੰਭਾਲਤਾ ਮੈਂ। ਇਉਂ ਤਾਂਹੀ ਬਾਬੇ ਜੀ ਦੇ ਪਰਕੰਮਿਆਂ 'ਚ ਸ਼ਹੀਦ ਬੁੰਗਾ ਬਣਿਆ ਹੋਇਆ ਹੈ। ਉੱਥੋਂ ਫਿਰ ਸੀਸ ਦਾ ਸਤਿਕਾਰ, ਜਦੋਂ ਜੰਗ ਕਰਦੇ ਆਏ ਸੀ ਉਹ ਤਰਨ ਤਾਰਨ ਸਾਹਿਬ ਵੱਲੋਂ ਉਹ ਚਾਟੀ ਪਿੰਡ ਵਾਲੇ ਦਰਵਾਜ਼ੇ ਦੇ ਪਾਸ ਬਾਬਾ ਜੀ ਦੀ ਯਾਦਗਾਰ ਸੰਸਕਾਰ ਵੀ ਬਣੀ ਹੋਈ ਹੈ, ਉੱਥੇ ਉਹਨਾਂ ਨੇ ਦੇਹ ਦਾ ਸੰਸਕਾਰ ਕੀਤਾ ਸੀ। ਬਾਕੀ ਦੇ ਜਿਹੜੇ 88 ਸਿੰਘ ਨਾਲ ਬਾਬੇ ਦੇ ਸ਼ਹੀਦ ਹੋਏ ਸੀ, 5000 ਸਿੰਘ ਸੀ, ਉਹਨਾਂ 'ਚੋਂ 88 ਸਿੰਘ ਸਾਰੇ ਸ਼ਹੀਦ ਹੋਏ ਸੀ। ਤੁਰਕ ਸਾਰੇ ਦੇਖ ਕੇ ਬਾਬੇ ਜੀ ਧੜ ਲੜਦੀ ਨੂੰ ਸਭ ਡਰਦੇ ਭੱਜ ਨਿਕਲੇ ਸਨ। ਉਹ 88 ਸਿੰਘਾਂ ਦਾ ਵੀ ਅੰਗੀਠਾ ਜਿਹੜਾ ਹੈ ਅੰਮ੍ਰਿਤਸਰ ਸਾਹਿਬ ਦੀ ਰੱਖਿਆ ਕਰਦਿਆਂ ਹੋਇਆਂ ਉਹ ਗੁਰੂ ਕੇ ਬਾਗ ਵਿੱਚ ਬਣਿਆ ਹੋਇਆ ਹੈ। ਉੱਥੇ 88 ਸਿੰਘ ਬਾਬੇ ਦੀਪ ਸਿੰਘ ਨਾਲ ਦਾ ਇਕੱਠਾ ਅੰਗੀਠਾ ਬਣਾ ਕੇ ਸੰਸਕਾਰ ਕੀਤਾ ਗਿਆ ਸੀ। ਜਿਵੇਂ ਮੁਕਤਸਰ ਸਾਹਿਬ ਦਾ ਜਿਹੜੇ 40 ਸਿੰਘ ਸਨ ਸ਼ਹੀਦ ਹੋਏ, ਟੁੱਟੀ ਗੰਢੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਹਨਾਂ ਇਕੱਠਿਆਂ ਸਿੰਘਾਂ ਸ਼ਹੀਦਾਂ ਦਾ ਅੰਗੀਠਾ ਬਣਾਇਆ ਸੀ। ਇਸੇ ਪ੍ਰਕਾਰ 88 ਸਿੰਘਾਂ ਦਾ ਇਕੱਠਾ ਅੰਗੀਠਾ ਬਣਾ ਕੇ ਸਿੰਘਾਂ ਨੇ ਬਾਬੇ ਦੀਪ ਸਿੰਘ ਦੇ ਨਾਲ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ। ਇਸ ਪ੍ਰਕਾਰ ਬਾਬੇ ਦੀਪ ਸਿੰਘ ਸਾਹਿਬ ਦੀ ਬੀੜ ਵਿੱਚ ਇਹ ਨੌਵੇਂ ਪਾਤਸ਼ਾਹ ਦੇ ਸ਼ਬਦ ਜਿਹੜੇ ਇੱਥੇ ਆਏ ਹੈ। ਹੁਣ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਇਸ ਪਵਿੱਤਰ ਵਿਚਾਰ ਨੂੰ ਸੁਣੋ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਜਗਤ ਨੂੰ ਤਾਰਦੇ ਹੋਏ ਆਪ ਜੀ ਕੰਧਾਰ ਵਿੱਚ ਗਏ ਹਨ। ਕੰਧਾਰ ਵਿੱਚ ਮਹਾਰਾਜ ਸਾਹਿਬ ਬਾਹਰ ਉਜਾੜ 'ਚ ਬੈਠੇ ਸੀ। ਇੱਕ ਪਠਾਣ ਮਹਾਰਾਜ ਦੇ ਪਾਸ ਆਇਆ, ਉਹਨੇ ਕਿਹਾ ਕਿ ਆਪ ਮਹਾਰਾਜ ਇੱਥੇ ਬਾਹਰ ਕਿਉਂ ਬੈਠੇ ਹੋ? ਮਹਾਰਾਜ ਕਹਿੰਦੇ ਕਿਸੇ ਆਦਮੀ ਦੇ ਨਾਲ ਸਾਡਾ ਕੰਮ ਹੈ, ਇਸ ਕਰਕੇ ਬੈਠੇ ਹਾਂ। ਇਹ ਕਹਿਣ ਲੱਗਾ ਉਹਨੂੰ ਪਿੰਡ ਜਾ ਕੇ ਮਿਲੋ। ਮਹਾਰਾਜ ਕਹਿਣ ਲੱਗੇ ਨਹੀਂ, ਉਹ ਆਪ ਹੀ ਆ ਕੇ ਸਾਨੂੰ ਇੱਥੇ ਮਿਲੇਗਾ, ਅਸੀਂ ਪਿੰਡ 'ਚ ਨਹੀਂ ਜਾਣਾ। ਇਹ ਸੁਣ ਕੇ ਉਸ ਪਠਾਣ ਨੇ ਕਿਹਾ, ਨਾਮ ਉਹਦਾ ਕੀ ਹੈ? ਮਹਾਰਾਜ ਨੇ ਕਿਹਾ, ਖਾਨ ਚੰਦ ਦਾ ਬੇਟਾ ਹੈ ਅਤੇ ਉਹਦਾ ਨਾਮ ਮਾਨ ਚੰਦ ਨਾਮ ਹੈ। ਇਹ ਬਚਨ ਜਦੋਂ ਗੁਰੂ ਸਾਹਿਬ ਜੀ ਨੇ ਕੀਤੇ, ਇਹ ਸੁਣ ਕੇ ਪਠਾਣ ਉਸਦੀ ਦੁਕਾਨ 'ਤੇ ਚਲਿਆ ਗਿਆ। ਜਾ ਕੇ ਕਹਿਣ ਲੱਗਾ ਪਠਾਣ, ਕਿਸੇ ਮਾਨ ਚੰਦ ਤੈਨੂੰ ਬਾਹਰ ਦੋ ਤਿੰਨ ਦਰਵੇਸ਼ ਆਏ ਹੈ, ਬੈਠੇ ਹੈ, ਉਹ ਚੇਤੇ ਕਰਦੇ ਹੈ ਮਿਲਣ ਵਾਸਤੇ। ਮੈਂ ਕਹਿ ਰਿਹਾ ਉਹ ਨਗਰ 'ਚ ਨਹੀਂ ਆਉਂਦੇ ਹਨ। ਇਹ ਸੁਣ ਕਰਕੇ ਇਹਨੇ ਕਿਹਾ ਕਿ ਮੈਂ ਤਾਂ ਜਾਣਦਾ ਨਹੀਂ। ਪਠਾਣ ਕਿਹਾ, ਨਹੀਂ ਜਾਣਦਾ ਤਾਂ ਦਰਸ਼ਨਾਂ ਦੇ ਕਰਨ ਦਾ ਪਾਪ ਤਾਂ ਨਹੀਂ ਤੈਨੂੰ? ਉਹ ਤਾਂ ਜਾਣਦੇ ਨੇ, ਜੇ ਤੂੰ ਨਹੀਂ ਜਾਣਦਾ ਤੂੰ ਜਾ ਕੇ ਇੱਕ ਵਾਰੀ ਦਰਸ਼ਨ ਕਰ। ਇਹ ਸੁਣ ਕੇ ਮਾਨ ਚੰਦ ਕੁਝ ਕੁ ਮਠਿਆਈ ਨਾਲ ਲੈ ਕੇ ਮਹਾਰਾਜ ਦੀ ਭੇਟਾ ਜਿੱਥੇ ਬਾਹਰ ਮਹਾਰਾਜ ਸਾਹਿਬ ਬੈਠੇ ਸਨ ਕੰਧਾਰ ਤੋਂ, ਉੱਥੇ ਆ ਕੇ ਮਹਾਰਾਜ ਸਾਹਿਬ ਜੀ ਨੂੰ ਮਿਲਿਆ, ਨਮਸਕਾਰ ਕੀਤੀ। ਦਰਸ਼ਨ ਕਰਨ ਸਾਰ ਸਾਹਿਬ ਸੰਗਤ ਜੀ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਜਨਮਾਂ ਜਨਮਾਂ ਤੋਂ ਜਿਹੜੀ ਭਗਤੀ ਹੈ ਉਸ ਭਗਤੀ ਦੇ ਭਾਗ ਜਾਗੇ ਹਨ, ਅੱਜ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਹੈ। ਮਹਾਰਾਜ ਨੇ ਕਿਹਾ, ਹੇ ਭਾਈ ਤੂੰ ਬਹੁਤ ਜਨਮਾਂ 'ਚ ਤਪੱਸਿਆ ਕਰਦਾ ਰਿਹਾ, ਸਿਮਰਨ ਕਰਦਾ ਰਿਹਾ ਕਿ ਮਹਾਰਾਜ ਮੈਨੂੰ ਮਿਲੋ, ਤੈਨੂੰ ਹੁਣ ਇਹ ਮਨੁੱਖਾ ਜਨਮ ਦੀ ਵਾਰੀ 'ਚ ਤੈਨੂੰ ਮਿਲਣ ਵਾਸਤੇ ਅਸੀਂ ਅਵਤਾਰ ਧਾਰਿਆ ਹੈ, ਤੂੰ ਦੱਸ ਜੋ ਤੇਰੇ ਸੰਸੇ ਹੈ ਉਹ ਤੇਰੇ ਨਿਵਰਤ ਕਰੀਏ। ਸੁਣ ਕੇ ਮਾਨ ਚੰਦ ਨੇ ਜਿਹੜੇ ਸੰਸੇ ਹੈ ਇਹ ਸ਼ਬਦ ਵੀ ਜਿਹੜੇ ਆਉਣਗੇ ਉਹ ਕੀਤੇ ਹੈ, ਅਤੇ ਗੁਰੂ ਸਾਹਿਬ ਨੂੰ ਉੱਤਰ ਦੇ ਕੇ ਇਹਦੇ ਕਪਾਟ ਖੋਲ੍ਹ ਦਿੱਤੇ। ਮਹਾਰਾਜ ਸਾਹਿਬ ਨੇ ਸਮਾਧ ਲਾ ਦਿੱਤੀ, ਲੀਨ ਹੋ ਗਿਆ। ਇੱਕ ਡੰਡਾ ਵੀ ਮਾਨ ਚੰਦ ਨੂੰ ਦਿੱਤਾ। ਮਹਾਰਾਜ ਸਾਹਿਬ ਦਾ ਜੋ ਡੰਡਾ ਸਿਰ ਤੇ ਰੱਖਿਆ ਇਸ ਨੇ, ਇਹਦੇ ਉਸੇ ਵੇਲੇ ਪੰਜਾਂ ਕੋਸਾਂ ਦੇ ਕਪਾਟ ਖੁੱਲ ਗਏ, ਦਿਵ ਦ੍ਰਿਸ਼ਟੀ ਹੋ ਗਈ ਸੀ। ਇਸ ਪ੍ਰਕਾਰ ਦਾ ਕੌਂਤਕ ਕੰਧਾਰ ਵਿੱਚ ਗੁਰੂ ਸਾਹਿਬ ਨੇ ਜਾ ਕੇ ਕੀਤਾ ਹੈ। ਫਿਰ ਇੱਕ ਅਜਾਲੀ ਨੇ ਮਹਾਰਾਜ ਸਾਹਿਬ ਨੂੰ ਬੈਠਿਆਂ ਨੂੰ ਵੇਖ ਕੇ ਕਹਿਣ ਲੱਗਾ, ਤੁਸੀਂ ਚੋਰ ਹੋਵੋਗੇ। ਮਹਾਰਾਜ ਸਾਹਿਬ ਕਹਿੰਦੇ, ਕਿਉਂ ਵੀ ਚੋਰ ਕਿਉਂ ਹੈ? ਜੇ ਮਹਾਰਾਜ ਬਾਹਰ ਫਕੀਰ ਹੋਏ ਤਾਂ ਪਿੰਡ 'ਚ ਮੰਗਣ ਜਾਵੇ, ਤੁਸੀਂ ਇੱਥੇ ਬੈਠੇ ਹੋ। ਮਹਾਰਾਜ ਕਹਿੰਦੇ, ਤੇਰਾ ਕੁਝ ਵਿਗਾੜਿਆ ਨਹੀਂ ਜੂ, ਤੂੰ ਆਪਦੀ ਜਾ ਕੇ ਭੇਡਾਂ ਬੱਕਰੀਆਂ ਸਾਂਭ। ਇਹ ਕਹਿਣ ਤੋਂ ਮਹਾਰਾਜ ਦੇ ਸਾਰੀਆਂ ਭੇਡਾਂ ਉਹਦੀਆਂ ਮਰ ਗਈਆਂ। ਫਿਰ ਗੁਰੂ ਸਾਹਿਬ ਦੇ ਚਰਨੀ ਆ ਕੇ ਪਿਆ। ਮਹਾਰਾਜ ਨੇ ਕਿਹਾ, ਵਾਹਿਗੁਰੂ ਕਹਿ ਕੇ ਜਿਉਂਦੀਆਂ ਕਰ ਲੈ। ਫਿਰ ਜਿਉਂਦੀਆਂ ਕਰ ਲਈਆਂ ਅਤੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸੀ। ਇਸ ਪ੍ਰਕਾਰ ਵੀ ਕੌਂਤਕ ਮਹਾਰਾਜ ਸਾਹਿਬ ਦੇ ਹਨ, ਉਸ ਇਲਾਕੇ 'ਚ ਵਿਚਰਦਿਆਂ ਹੋਇਆਂ ਦੇ। ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਉਹ ਕਸ਼ਮੀਰ 'ਚ ਗਏ ਹੈ, ਉੱਥੇ ਵੀ ਇੱਕ ਅਜਾਜ਼ ਨੇ ਤਰਕ ਕੀਤੀ ਸੀ, ਉਹਦੇ ਨਾਲ ਵੀ ਇਹ ਕੌਂਤਕ ਹੋਇਆ ਹੈ। ਸੋ ਹੁਣ ਮਾਨ ਚੰਦ ਦੇ ਪ੍ਰਸਾਦ ਮਹਾਰਾਜ ਅੰਮ੍ਰਿਤ ਰੂਪ ਸ਼ਬਦ ਉਚਾਰਨ ਕਰਦੇ ਹਨ। ਤਲੰਗ ਮਹੱਲਾ ਪਹਿਲਾ, ਤਲੰਗ ਘਰ ਦੇ ਵਿੱਚ ਪਹਿਲੇ ਪਾਤਸ਼ਾਹ, ਘਰ ਦੂਜਾ, ਦੂਜੇ ਸਰਤਾਰ ਵਿੱਚ ਉਚਾਰਦੇ ਹਨ। ਇੱਕ ਅਦੈਤ ਰੂਪ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਜਿਨ ਕੀਆ ਤਿਨ ਦੇਖਿਆ।
ਹੇ ਮਾਨ ਚੰਦ, ਜਿਸ ਵਾਹਿਗੁਰੂ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਉਸੇ ਨੀ ਭਾਈ ਵੇਖਿਆ ਇਹਨੂੰ, ਪ੍ਰਕਾਸ਼ ਦਾ ਵੀ ਉਹ ਆਪ ਹੀ ਹੈ ਪਰਮੇਸ਼ਰ।
ਕਿਆ ਕਹੀਏ ਰੇ ਭਾਈ,
ਇਹਨਾਂ ਜੀਆਂ ਦੀ ਕੀ ਹਾਲਤ ਹੋਵੇਗੀ, ਕਿਹਾ ਜਿਹਾ ਫਲ ਮਿਲੇਗਾ, ਇਹ ਕੀ ਕਹੀਏ ਭਾਈ। ਅੰਤਰਜਾਮੀ ਜਾਣਦਾ ਹੈ ਪਰਮੇਸ਼ਰ, ਹੋਰ ਨੀ ਕੋਈ ਜਾਣ ਸਕਦਾ।
ਆਪੇ ਜਾਣੈ ਕਰਿਆ,
ਆਪ ਹੀ ਮਹਾਰਾਜ ਸਾਹਿਬ ਜਾਣਦਾ ਸਾਰੇ ਜੀਆਂ ਦੇ ਕਰਮਾਂ ਦੇ, ਜਿਹੇ ਜਿਹੇ ਕਰਮ ਫਲ ਦੇਣ ਨੂੰ, ਤੇ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਆਪ ਹੀ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ।
ਜਿਨ ਵਾੜੀ ਹੈ ਲਾਈ,
ਜਿਸਨੇ ਸੰਸਾਰ ਰੂਪੀ ਬਗੀਚੀ ਲਾਉਣਾ ਕੀਤੀ ਹੈ, ਉਹ ਆਪ ਹੀ ਪਰਮੇਸ਼ਰ ਆਪਣੇ ਆਪ ਨੂੰ ਜਾਣਦਾ ਹੈ, ਜੀਆਂ ਦੇ ਕਰਮਾਂ ਦੇ ਫਲ ਦੇਣ ਵਾਸਤੇ ਕਰਮ ਫਲ ਪ੍ਰਦਾਤਾ ਜਾਣਦਾ ਹੈ। ਫਿਰ ਮਹਾਰਾ, ਹੋਰ ਵੀ ਕੋਈ ਜਾਣਦਾ ਹੈ ਕਿ ਨਹੀਂ, ਤਾਂ ਹਜ਼ੂਰ ਫਰਮਾਉਂਦੇ, ਫੇਰ ਪੜੋ ਮੁੱਢ ਤੋਂ।
ਜਿਨ ਕੀਆ ਤਿਨ ਦੇਖਿਆ,
ਜਿਸ ਨੂੰ ਭਾਈ ਕੋਈ ਇੱਕ ਅਭਿਆਸ ਕੀਤਾ ਹੈ, ਸਿਮਨ ਭਜਨ ਕੀਤਾ ਹੈ, ਉਹਨਾਂ ਨੂੰ ਵੀ ਆਪਣੇ ਆਤਮ ਸਰੂਪ ਨੂੰ ਸਖਿਆਤ ਕਰਕੇ ਵੇਖਣਾ ਕੀਤਾ ਹੈ।
ਕਿਆ ਕਹੀਏ ਰੇ ਭਾਈ,
ਹੇ ਭਾਈ ਉਹਨਾਂ ਦੀ ਵਾਰਤ ਕੀ ਕਥਨ ਕਰੀਏ, ਕਿ ਉਹਨਾਂ ਨੂੰ ਕਿਹੜੀ ਗੱਲ ਦਾ ਸਮਝ ਨਹੀਂ, ਜੋ ਕੁਝ ਸੰਸਾਰ 'ਚ ਵਰਤਦਾ ਸਾਰਾ ਗਿਆਨ ਹੈ ਉਹਨਾਂ ਦੇ ਤਾਂ।
ਆਪੇ ਜਾਣੈ ਕਰੇ ਆਪ,
ਆਪਣੇ ਆਤਮਾ ਨੂੰ ਜਿਹੜੇ ਜਾਣਦੇ ਹੈ, ਉਹ ਆਪ ਹੀ ਆਪਣਾ ਸਰੂਪ ਜਾਣ ਕਰਕੇ ਸਾਰਿਆਂ 'ਚ ਆਤਮਬੋਧ ਸਰੂਪ ਦਾ ਅਨੁਭਵ ਕਰਦੇ ਹਨ।
ਜਿਨ ਵਾੜੀ ਹੈ ਲਾਈ,
ਜਿਨ੍ਹਾਂ ਨੂੰ ਭਾਈ ਸ਼ੁਭ ਗੁਣਾਂ ਦੀ ਵਾੜੀ ਅੰਦਰ ਲਾਉਣਾ ਕੀਤੀ, ਬਗੀਚੀ ਲਾਈ ਹੈ, ਉਹ ਆਪ ਜਾਣਦੇ ਹਨ, ਆਪ ਹੀ ਅਭਿਆਸ ਕਰਦੇ ਹੈ, ਆਪ ਹੀ ਨਿਰਣਾ ਕਰਦੇ ਹੈ।
ਰਾਏ ਸਾ ਪਿਆਰੇ ਕਾ ਰਾਏ ਸਾ,
ਹੇ ਭਾਈ ਰਾਏ ਸਾ ਉਚਾਰਨਾ ਕਰੀਏ, ਪਿਆਰੇ ਕਾ ਰਾਏ ਸਾ, ਪਿਆਰੇ ਦਾ ਉਚਾਰਨਾ ਕਰੀਏ, ਫੇਰ ਮਨ ਬਾਣੀ ਸੀਰ ਕਰਕੇ ਪਿਆਰੇ ਦਾ ਉਚਾਰਨਾ ਕਰੀਏ, ਰਾਜ ਸਾਹਿਬ ਰਮਣਾ ਕਰੀਏ ਪਿਆਰੇ ਦੇ ਵਿੱਚ, ਰਾਜ ਸਾਹਿਬ ਰਮਣ ਕਰੀਏ ਉਸ ਪਿਆਰੇ ਵਿੱਚ। ਅੰਮ੍ਰਿਤਸਰ ਸਾਹਿਬ ਵਾਲੇ ਕਰਾਜ ਸਾਹਿਬ ਵੀ ਪਾਠ ਕਰਦੇ ਹੈ, ਰਾਜ ਸਾਹਿਬ ਪਿਆਰੇ ਕਾ ਰਾਜ ਸਾਹਿਬ, ਕਹਿੰਦੇ ਰਾਜ ਸਾਹਿਬ ਉਚਾਰਨਾ ਪਿਆਰੇ ਦਾ, ਕਰਾਜ ਸਾਹਿਬ ਕਰਾਉਣਾ ਕਰੀਏ, ਪਰ ਰਾਜ ਸਾਹਿਬ ਦਮਦਮੇ ਸਾਹਿਬ ਦਾ ਪਾਠ ਮੁੱਖ ਹੈ। ਹਾਂਜੀ, ਰਾਜ ਸਾਹਿਬ ਪਿਆਰੇ ਕਾ ਰਾਜ ਸਾਹਿਬ, ਰਾਜ ਸਾਹਿਬ ਉਚਾਰਨ ਕਰੀਏ ਪਿਆਰੇ ਅਕਾਲ ਪੁਰਖ ਦਾ, ਰਾਜ ਸਾਹਿਬ ਜੋ ਰਮਿਆ ਹੋਇਆ ਸਾਰਿਆਂ ਥਾਂ ਵਿੱਚ ਵਿਆਪਕ ਸਰੂਪ ਹੈ, ਰਾਜ ਸਾਹਿਬ ਪ੍ਰਕਾਸ਼ਕ ਹੈ ਜੋ ਸਾਰਿਆਂ ਦਾ,
ਜਿਸ ਸਦਾ ਸੁਖ ਹੋਈ,
ਜਿਸ ਪਰਮੇਸ਼ੁਰ ਦੇ ਸਿਮਰਨ ਕਰਨੇ ਕਰਕੇ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਜਿਨ ਰੰਗ ਕੰਤ ਨਾ ਰਾਵਿਆ,
ਜਿਨ੍ਹਾਂ ਨੇ ਰੰਗ ਪ੍ਰੇਮ ਦੇ ਨਾਲ ਕੰਤ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਨਹੀਂ ਰਾਵਿਆ, ਮਾਨਣਾ ਨਹੀਂ ਕੀਤਾ ਹੈ,
ਸਾ ਪਛੂ ਰੇ ਤਾਣੀ,
ਸਾ ਉਹ ਇਸਤਰੀ ਜਿਨ੍ਹਾਂ ਨੂੰ ਪਤੀ ਨੂੰ ਪ੍ਰੇਮ ਦੇ ਨਾਲ ਪਤੀ ਦੇ ਸੁਖ ਨੂੰ ਮਾਣਿਆ ਨਹੀਂ, ਉਹ ਪਸ਼ਚਾਤਾਪ ਹੀ ਕਰਦੀ ਰਹਿੰਦੀ ਹੈ। ਰੇ ਹੇ ਭਾਈ ਕੰਬਿਆ ਨਾ ਕਰ, ਹੱਥ ਨਾ ਲਾ ਕਰ, ਸਾ ਪਛੋ ਰੇ ਤਾਣੀ, ਉਹ ਪਸ਼ਚਾਤਾਪ ਹੀ ਕਰਦੀ ਰਹਿੰਦੀ ਹੈ ਹੇ ਭਾਈ। ਇਸੇ ਪ੍ਰਕਾਰ ਜਿਨ੍ਹਾਂ ਜਿਗਿਆਸੂਆਂ ਨੇ, ਜਿਨ੍ਹਾਂ ਭਗਤਾਂ ਨੇ, ਜਿਨ੍ਹਾਂ ਉਪਾਸ਼ਕਾਂ ਨੇ ਰੰਗ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਅਭੇਤਾ ਦੇ ਨੰਦ ਨੂੰ ਨਹੀਂ ਮਾਣਿਆ ਹੈ।
ਸਾ ਪੱਛੂ ਰੇਤਾਣੀ,
ਉਹ ਭਾਈ ਪਸ਼ਚਾਤਾਪ ਹੀ ਕਰਦੀਆਂ ਹਨ ਰੂਹਾਂ,
ਪਿੱਛੋਂ
ਉਹ ਅਤਿਅੰਤ ਪਸ਼ਚਾਤਾਪ ਹੀ ਪੱਲੇ ਹੈ ਉਹਨਾਂ ਦੇ।
ਹਾਥ ਪਛੂੜੈ ਸਿਰ ਧੁਣੈ,
ਜਦੋਂ ਰਾਣੀ ਦੀ ਵਾਰੀ ਚੱਕੀ ਜਾਵੇ, ਰਾਜੇ ਦੇ ਦਰਸ਼ਨ ਫੇਰ ਨਾ ਹੋਣ ਉਸਦੀ ਸੇਜਿਆ ਤੇ, ਉਹ ਫਿਰ ਹੱਥ ਪਟਕਾਉਂਦੀ ਰਹਿੰਦੀ ਹੈ, ਆਪਦੇ ਸਿਰ ਨੂੰ ਧੁਣੈ ਹਲੂਣਦੀ ਰਹਿੰਦੀ ਹੈ।
ਜਬ ਰਹਿਣ ਵਿਹਾਨ,
ਜਦੋਂ ਵਾਰੀ ਵਾਲੀ ਰਾਤ ਉਸਦੀ ਗੁਜ਼ਰ ਜਾਂਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਸ ਵੇਲੇ ਅਵਸਥਾ ਰੂਪੀ ਰਾਤ ਸਾਡੀ ਗੁਜ਼ਰ ਜਾ ਗਈ ਮਨੁੱਖਾ ਜਨਮ ਦੀ, ਤੇ ਉਸ ਵੇਲੇ ਹੱਥ ਹੀ ਪਟਕਾਉਂਦੇ ਰਹਾਂਗੇ, ਸਿਰ ਨੂੰ ਹਲੂਣਦੇ ਰਹਾਂਗੇ ਪਛਤਾਵਾ ਕਰਕੇ ਕਿ ਅਸੀਂ ਕਿਉਂ ਨਾ ਮਨੁੱਖਾ ਜਨਮ ਚ ਪਰਮੇਸ਼ੁਰ ਦੀ ਪ੍ਰਾਪਤੀ ਕੀਤੀ। ਉਮਰ ਰੂਪੀ ਰਾਤ ਜਦੋਂ ਗੁਜ਼ਰੇਗੀ ਹੱਥ ਕੁਛ ਨਹੀਂ ਆਵੇਗਾ,
ਪਛੋਤਾਵਾ ਨਾ ਮਿਲੇ,
ਪਛੋਤਾਵਾ ਹੀ ਪੱਲੇ ਰਹੇਗਾ ਤੇ ਨਾ ਮਿਲੇ ਪਤੀ ਨੂੰ ਤਾਂ ਨਹੀਂ ਮਿਲਿਆ ਜਾਣਾ, ਇਸ ਤਰ੍ਹਾਂ ਪਛਤਾਵਿਆਂ ਕਰਨੇ ਕਰਕੇ ਤਨ ਵਾਹਿਗੁਰੂ ਦੇ ਨਾਲ ਮਿਲਿਆ ਜਾਂਦਾ।
ਜਬ ਚੁੱਕੇਗੀ ਸਾਰੀ,
ਜਦੋਂ ਸਾਰੀ ਉਮਰ ਚੱਕੀ ਜਾਵੇਗੀ ਮੁੱਕ ਜਾਏਗੀ, ਤੇ ਸਾਰੀ ਬਾਜੀ ਜਦੋਂ ਚੱਕੀ ਜਾਵੇਗੀ, ਸਾਰੀ ਜੀਵ ਰੂਪੀ ਨਰਦ ਜਦੋਂ ਸਸੂਲ ਸਰੀਰ ਚੋਂ ਚੱਕੀ ਜਾਵੇ ਕੱਢੀ ਜਾਵੇਗੀ, ਸੂਖੋਂ ਦੇ ਜਦੋਂ ਚਲੀ ਜਾਏਗੀ ਵਿੱਚੋਂ ਨਿਕਲ ਕੇ, ਇਹ ਨਰਦ ਮਾਰੀ ਜਾਵੇਗੀ ਚੱਕੀ ਜਾਵੇਗੀ ਬਾਜੀ ਮਨੁੱਖਾ ਜਨਮ ਦੀ, ਸਾਰੀ ਨਰਦ ਇਹ ਜਿੰਦ ਰੂਪੀ ਨਰਦ ਵਿੱਚੋਂ ਚੱਕੀ ਜਾਵੇਗੀ ਦੇ ਦਿਓ।
ਤਾਂ ਫਿਰ ਪਿਆਰਾ ਰਾਵੀ ਹੈ,
ਫਿਰ ਕਿਨ ਸਾਰ ਲੈਣੀ ਹੈ। ਹਾਂ ਫਿਰ ਮਨੁੱਖਾ ਜਨਮ ਜਦੋਂ ਕਿਤੇ ਮਿਲੇਗਾ, 84 ਲੱਖ ਪਾਉਂਦਿਆਂ ਪਾਉਂਦਿਆਂ ਫਿਰਤ ਫਿਰਤ ਬਹੁਤੇ ਜਨਮ ਹਾਰਿਓ, ਮਾਨਸ ਦੇਹ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਂ ਨਹੀਂ। ਫਿਰ ਉਸ ਵਕਤ ਪਿਆਰੇ ਅਕਾਲ ਪੁਰਖ ਦੇ ਆਨੰਦ ਨੂੰ ਰਾਵੀਏ ਮਾਨਣਾ ਕਰਾਂਗੇ, ਰਾਵੀਏ ਤਾਂ ਉਚਾਰਨ ਦਾ ਸਮਾਂ ਮਿਲੇਗਾ।
ਜਬ ਆਵੇਗੀ ਵਾਰੀ,
ਜਦੋਂ ਵਾਰੀ ਫਿਰ ਮਨੁੱਖਾ ਜਨਮ ਦੀ ਕਿਤੇ ਆਵੇਗੀ, ਨਹੀਂ ਤਾਂ 84 ਲੱਖ ਜੀਵਨ ਵਿੱਚ ਪਰਮੇਸ਼ੁਰ ਦਾ ਸਿਮਰਨ ਨਹੀਂ ਕੀਤਾ ਜਾਣਾ। ਕਦੇ ਕਿਸੇ ਜੂਨ ਚ ਪੈ ਗਿਆ, ਸਾਰੇ ਜੂਨ ਕੈਦੀਆਂ ਦੀ ਨਿਆਈ ਹੈ, ਇੱਕ ਮਨੁੱਖਾ ਜਨਮ ਸੁਤੰਤਰ ਸੀ। ਜਦੋਂ ਇਹ ਵਾਰੀ ਫੇਰ ਦੇਵਤੇ ਵੀ ਇਸ ਦੇਹ ਨੂੰ ਪਏ ਤਰਸਦੇ ਹੈ, ਜਦੋਂ ਮਨੁੱਖਾ ਜਨਮ ਦੀ ਵਾਰੀ ਫੇਰ ਆ ਕੇ ਮਿਲੇਗੀ ਤਾਂ ਪਿਆਰੇ ਦੇ ਆਨੰਦ ਨੂੰ ਮਾਣੋਗੇ, ਕਿਹਦੇ ਜਨਮ ਵੀ ਤੁਸੀਂ ਸਿਮਰਨ ਨਹੀਂ ਕਰਦੇ ਹੋ।
ਕੰਤ ਲੀਆ ਸੁਹਾਗਣੀ,
ਸੁਹਾਗਵੰਤੀਆਂ ਜੋ ਤੱਤ ਦੇ ਤੇ ਬ੍ਰਹਮ ਗਿਆਨੀ ਹਨ, ਉਹਨਾਂ ਨੇ ਕੰਤ ਪਤੀ ਜੋ ਕੰਗਣਾ ਸੁਖ ਦਾ ਅੰਤ ਨਾ ਹੈ, ਮੁੱਕਣ ਦਾ ਸਮਾਪਤੀ ਦਾ, ਜਿਸ ਵਾਹਿਗੁਰੂ ਦੀ ਪ੍ਰਾਪਤੀ ਚ ਸਾਰੇ ਸੁੱਖ ਮੁੱਕ ਜਾਂਦੇ ਹੈ, ਜੋ ਆਨੰਦ ਸੁਖ ਰੂਪ ਹੈ ਜਿਸ ਦੀ ਪ੍ਰਾਪਤੀ ਕਰਕੇ ਸਾਰਿਆਂ ਸੁਖਾਂ ਦਾ ਅੰਤ ਹੋ ਜਾਂਦਾ ਹੈ, ਐਸਾ ਆਨੰਦ ਸਰੂਪ ਜੋ ਪਰਮੇਸ਼ੁਰ ਕੰਤ ਹੈ। ਜਦੋਂ ਸੁਹਾਗਵੰਤੀਆਂ ਮਹਾਂਪੁਰਖਾਂ ਨੂੰ ਭਾਗਾਂ ਵਾਲੀਆਂ ਨੇ ਉਹਦੇ ਆਨੰਦ ਨੂੰ ਪ੍ਰਾਪਤ ਕਰ ਲਿਆ,
ਮੈਂ ਤੇ ਵੱਧ ਵੀ ਇਹ
ਕੋਈ ਉਹ ਜਾਣਨਾ ਕਰੋ ਹੈ ਸਖੀਓ, ਮੈਂ ਤੇ ਵੱਧ ਵੀ ਉਹ ਮੇਰੇ ਨਾਲੋਂ ਵੱਧ ਵੀ ਵਧੀਕ ਗੁਣਾਂ ਵਾਲੀਆਂ ਹਨ ਇਹ ਜਿਹੜੀਆਂ ਹਨ, ਜਿਨ੍ਹਾਂ ਨੂੰ ਵਾਹਿਗੁਰੂ ਦੇ ਆਨੰਦ ਨੂੰ ਪ੍ਰਾਪਤ ਕੀਤਾ, ਬ੍ਰਹਮ ਗਿਆਨੀਆਂ ਨੂੰ ਪਰਮੇਸ਼ੁਰ ਨੂੰ ਪ੍ਰਾਪਤ ਕੀਤਾ, ਉਹ ਮੇਰੇ ਨਾਲੋਂ ਵਧੀਕ ਗੁਣਾਂ ਵਾਲੀਆਂ ਹਨ।
ਸੀ ਗੁਣ ਮੁਝੈ ਨਾ ਆਵਨੀ,
ਉਹਨਾਂ ਵਾਲੇ ਸੀਲ ਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ, ਇਹ ਜਿਹੜੇ ਗੁਣ ਹੈ ਮੇਰੇ ਵਿੱਚ ਉਹ ਆਉਂਦੇ ਨਹੀਂ ਹਨ ਵਾਹਿਗੁਰੂ ਦੀ ਪ੍ਰਾਪਤੀ ਵਾਲੇ।
ਤੈ ਜੀ ਦੋਸ਼ ਧਰੇ,
ਇਹ ਕਿਸੇ ਦੇ ਉੱਤੇ ਆਪਣੇ ਜੀਵ ਵਿੱਚ ਦੋਸ਼ ਧਾਰੀਏ ਕਿ ਫਲਾਨੇ ਨੇ ਮੈਨੂੰ ਇਹ ਵਿਯੋਗ ਪਾਤਾ, ਦੱਦਾ ਦੋਸ਼ ਮੈਂ ਦੇਊ ਕਿੱਸਾ, ਦੋਸ਼ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਣਾ, ਹੋਰ ਨੂੰ ਕਿਸੇ ਨੂੰ ਜੀ ਚਾਹ ਦੇ ਕਿਹਦੇ ਤੇ ਦੋਸ਼ ਧਾਰੋਗੇ, ਦੋਸ਼ ਧਰਨਾ ਯੋਗ ਨੀ ਕਿਸੇ ਤੇ।
ਜਿੰਨੀ ਸਖੀ ਸੋਹਰਾਵਿਆ,
ਜਿੰਨਾ ਸਖੀਆਂ ਮਹਾਤਮਾ ਨੇ ਸੌ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਰਾਵਿਆ ਮਾਣਿਆ ਹੈ,
ਦਿਨ ਪੁੱਛੋਗੀ ਜਾਏ,
ਉਹਨਾਂ ਨੂੰ ਜਾ ਕੇ ਗੀ ਗਿਆਤ ਪੁਰਖ ਜਦੋਂ ਪੁੱਛਾਂਗੀ ਤਾਂ ਸਮਝ ਪਵੇਗੀ।
ਪਾਏ ਲੱਗੂ ਬੇਨਤੀ ਕਰੋ,
ਉਹ ਮਹਾਂਪੁਰਖ ਆਪਦੀ ਸਮਾਧ ਵਿੱਚ ਮਸਤ ਰਹਿੰਦੇ ਹਨ, ਕਿਸੇ ਪ੍ਰਕਾਰ ਦਾ ਉੱਤਰ ਨਹੀਂ ਦਿੰਦੇ, ਫੇਰ ਵੀ ਉਹਨਾਂ ਦੇ ਤਾਂ ਹੀ ਮਨਾਉਣ ਵਾਸਤੇ ਚਰਨੀ ਲੱਗਾਂਗੇ ਤੇ ਬੇਨਤੀਆਂ ਕਰਾਂਗੇ। ਹੇ ਮਹਾਂਪੁਰਖੋ, ਜਿਵੇਂ ਤੁਹਾਨੂੰ ਵਾਹਿਗੁਰੂ ਦੇ ਵਿਛੋੜੇ ਦਾ ਦੁੱਖ ਸੀ, ਜਿਗਿਆਸਾ ਕਾਲ ਜਿੰਨਾ ਚਿਰ ਪ੍ਰਾਪਤ ਨਹੀਂ ਸੀ ਹੋਇਆ, ਇਵੇਂ ਮੈਨੂੰ ਵੀ ਵਿਛੋੜੇ ਦਾ ਬੜਾ ਭਾਰੀ ਦੁੱਖ ਹੈ, ਮੈਨੂੰ ਮਹਾਰਾਜ ਸਰੂਪ ਦੇ ਦਰਸ਼ਨ ਨਹੀਂ ਹੋਏ, ਕਿਰਪਾ ਕਰੋ, ਇਉਂ ਚਰਨੀ ਲੱਗ ਲੱਗ ਕੇ ਬੇਨਤੀਆਂ ਕਰਾਂਗੇ।
ਪੰਥ ਬਤਾਏ,
ਉਹਨਾਂ ਪਿਆਰਿਆਂ ਤੋਂ ਕੀ ਗਿਆਤ ਪੂਰਵਕ ਜੋ ਰਸਤੇ ਦੇ ਗਿਆਤੇ ਹੈ, ਉਹਨਾਂ ਨਾਲ ਮਿਲ ਕਰਕੇ ਬ੍ਰਹਮ ਗਿਆਨ ਭਗਤੀ ਸਾਹਿਬ ਜੋ ਗਿਆਨ ਹੈ, ਭਗਤੀ ਨਾਲ ਚੰਚਲਤਾ ਗਾਉਣੀ ਹੈ, ਬ੍ਰਹਮ ਗਿਆਨ ਕਰਕੇ ਪ੍ਰਕਾਸ਼ ਪਾਉਣਾ ਹੈ। ਇਹ ਪੰਥ ਭਗਤੀ ਸਾਹਿਬ ਜਿਹੜਾ ਗਿਆਨ ਹੈ, ਗੁਰੂ ਸਾਹਿਬ ਪੂਰਨ ਗਿਆਨਵਾਨ ਹੋ ਕੇ ਵੀ ਭਾਵ ਭਗਤੀ ਕਰਨ ਦਾ ਜੋ ਮਾਰਗ ਹੈ, ਇਹ ਰਸਤਾ ਪੁੱਛ ਲਵਾਂਗੀ ਜਾਤ ਪੂਰਵਕ।
ਹੁਕਮ ਪਛਾਣ ਨਾਨਕਾ।
ਮਹਾਰਾਜ ਆਪ ਨੂੰ ਕਿਰਪਾ ਕਰੋ। ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ, ਹੇ ਮਾਨ ਚੰਦ ਸੁਣੋ, ਹੁਕਮ ਪਛਾਣ ਹੈ ਨਾਨਕ। ਜੋ ਵਾਹਿਗੁਰੂ ਦਾ ਹੁਕਮ ਮੰਨਣ ਨੂੰ ਪਛਾਣਦੇ ਜਾਣਦੇ ਹਨ, ਵਾਹਿਗੁਰੂ ਦੀ ਆਗਿਆ ਚੱਲਦੇ ਹੈ, ਭਾਣਾ ਮੰਨਦੇ ਹੈ, ਇੱਕ ਤਾਂ ਹੁਕਮ ਹੈ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬਚਾਈ, ਇੱਕ ਨਾਮ ਜਪਣ ਦੀ ਆਗਿਆ ਹੀ ਹੈ ਇਹ, ਤੇ ਦੂਸਰਾ ਗੁਰਮੁਖ ਤੇਰਾ ਭਾਣਾ ਭਾਵੈ ਰਿਆਜ਼ ਵਿੱਚ ਚੱਲਣਾ। ਹੋਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥੇ ਪਾਵਨ। ਇੱਕ ਤਾਂ ਹੋਮੈ ਛੱਡਣੀ, ਇੱਕ ਨਾਮ ਚ ਲਿਵ ਲਾਉਣੀ, ਇੱਕ ਭਾਣਾ ਮੰਨਣਾ, ਇਹ ਵਾਹਿਗੁਰੂ ਦੇ ਮਿਲਣ ਦਾ ਰਸਤਾ ਹੈ। ਜਿਹੜੇ ਇਸ ਪ੍ਰਕਾਰ ਹੁਕਮ ਨੂੰ ਪਛਾਣ ਲੈਂਦੇ ਹੈ, ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ, ਹੇ ਪਿਆਰਿਆ
ਹੁਕਮ ਪਛਾਣ ਨਾਨਕਾ, ਭਉ ਚੰਦਨ ਲਾਵੈ।
ਅਤੇ ਭੈ ਜਿਹੜਾ ਧਾਰਨ ਪਰਮੇਸ਼ੁਰ ਨੂੰ ਹਰ ਵਕਤ ਤੰਗ ਸੰਗ ਸਮਝਣਾ ਹੈ। ਜੇ ਕੋਈ ਹਾਕਮ ਕੋਲੇ ਬੈਠਾ ਹੋਵੇ ਤੇ ਉਦੋਂ ਆਦਮੀ ਕੋਈ ਨਾ ਕੋਈ ਚੋਰੀ ਕਰਨ ਤੋਂ, ਹਰੇਕ ਕੰਮ ਬਹੁਤਾ ਬੋਲਣ ਤੋਂ ਸੰਕੋਚਦਾ ਹੈ। ਇਸ ਪ੍ਰਕਾਰ ਮਹਾਰਾਜ ਨੂੰ ਹਰ ਵਕਤ ਹਿਰਦੇ ਚ ਸਮਝਣਾ, ਪ੍ਰਕਾਸ਼ ਦਾ ਰੂਪ ਹੈ ਇਹ ਜਿਹੜਾ ਭੈ ਧਾਰਨ ਕਰਨਾ, ਇਹ ਚੰਨਣ ਲਾਵੇ ਖੁਸ਼ਬੂ, ਇਹ ਮਹਿਕ ਨਿਕਲੇ ਗੁਣਾਂ ਦੀ ਅੰਦਰੋਂ, ਫਿਰ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ।
ਗੁਣ ਕਾਮਣ ਕਾਮਣ ਕਰੈ,
ਗੁਣ ਕਾਮਣ ਕਾਮਣ ਕਰੈ, ਜਿਹੜੇ ਗੁਣ ਧਾਰਨ ਕਰਨੇ ਆ, ਇਹ ਕਾਮਣ ਨਾ ਇਸਤਰੀ ਦਾ ਸਿਹਾਰੀ ਦੇ ਨਾਲ, ਦੂਸਰਾ ਕਾਮਣ ਮੁਕਤਾ ਹੈ ਨਾ, ਗੁਣ ਕਾਮਣ ਕਾਮਣੀ ਜਿਹੜੀ ਹੈ ਨਾ, ਕਾਮਣ ਨਾ ਮੁਕਤੇ ਨਾ, ਗੁਣਾ ਰੂਪੀ ਕਾਮਣ ਟੂਣਾ ਕਰੇ, ਕਾਮਣੀ ਗੁਣਾ ਰੂਪੀ ਟੂਣਾ ਕਰੇ। ਸੋ ਜਿਵੇਂ ਬਚਨ ਕੀਤੇ ਹੈ ਮਹਾਰਾਜ ਜੀ ਨੇ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵਿਸੋ ਹੋਂ ਕਰੀ ਜਿਤ ਵਸੇ ਆਵਾ ਕੰਤ, ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਸ ਪ੍ਰਕਾਰ
ਗੁਣ ਕਾਮਣ ਕਾਮਣ,
ਜਿਹੜੇ ਗੁਣ ਧਾਰਨ ਕਰਨੇ ਹੈ, ਖਿਮਾ ਸਿੰਗਾਰ ਕਾਮਣ ਤਨ ਪਹਿਰੇ ਰਾਵੇ ਲਾਲ ਪਿਆਰੀ, ਇਹ ਕਾਮਣ ਟੂਣਾ ਕਾਮਣੀ ਕਰੇ। ਕਾਮਣੀ ਕੌਣ? ਅਭਾਸ ਬਿਰਤੀ, ਸਾਖੀ ਚੇਤਨ ਨੂੰ ਵਸ ਕਰਨ ਵਾਸਤੇ, ਜਾਂ ਜਗਿਆਸੂ ਰੂਪ ਕਾਮਣੀ, ਜਿਹੜੀਆਂ ਪਰਮੇਸ਼ੁਰ ਦੀਆਂ ਚਾਹਵਾਨ ਹਨ, ਉਹ ਗੁਣਾ ਰੂਪੀ ਟੂਣਾ ਕਰੇ। ਹੋਰ ਜਹਿਰੀਲੀਆਂ ਚੀਜ਼ਾਂ ਪਾ ਪਾ ਕੇ ਇਸਤਰੀਆਂ ਕਈ ਪਤੀਆਂ ਨੂੰ ਕਮਲੇ ਕਰ ਲੈਂਦੀਆਂ, ਉਹਨਾਂ ਦਿਮਾਗਾਂ ਚ ਅਸਰ ਪੈ ਜਾਂਦਾ, ਫਿਰ ਉਹ ਵਿਹਾਰ ਜੋਗੇ ਵੀ ਨਹੀਂ ਰਹਿੰਦੇ, ਨਾ ਉਹ ਕਿਸੇ ਪ੍ਰਕਾਰ ਦੇ ਸੁਖ ਦੇਣ ਜੋਗੇ ਰਹਿੰਦੇ ਹਨ। ਇਉਂ ਆਪਦਾ ਸੁਹਾਗ ਆਪ ਹੀ ਗਵਾ ਬਹਿੰਦੀਆਂ ਕਮਲੀਆਂ। ਸੋ ਇੱਥੇ ਇਹ ਜੇ ਟੂਣੇ ਕਰਨ ਦੀ ਆਗਿਆ ਨਹੀਂ ਮਹਾਰਾਜ ਸਾਹਿਬ ਦੀ, ਹਜ਼ੂਰ ਕਹਿੰਦੇ ਆ, ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਇਵੇਂ ਪਰਮੇਸ਼ੁਰ ਦੇ ਵਸ ਕਰਨ ਵਾਸਤੇ ਵੀ ਇਹ ਗੁਣ ਚਾਹੀਦੇ ਹੈ। ਨਿਮਰਤਾ ਰੂਪ ਜਿਹੜੇ ਅੱਖਰ ਜੰਤਰ ਦੇ ਹੋਣੇ ਚਾਹੀਦੇ ਹੈ, ਅਤੇ ਖਵਣ ਖਿਮਾ ਜਿਹੜੀ ਸਹਾਰਨੀ ਹੈ ਬਚਨ ਨੂੰ, ਜਰਨ ਸ਼ਕਤੀ ਹੈ ਜਿਹੜੀ ਸਹਾਰਨ ਸ਼ਕਤੀ, ਇਹ ਗੁਣ ਟੂਣਾ ਹੋਣਾ ਚਾਹੀਦਾ, ਇਹ ਤਾਗਾ ਹੋਣਾ ਚਾਹੀਦਾ, ਤੇ ਜਵਾਨ ਕਰਕੇ ਮਿੱਠੇ ਜਿਹੜੇ ਬਚਨ ਬੋਲਣੇ, ਸਿਰੋਮਣੀ ਮਹਾਰਾਜ ਦੇ ਸ੍ਰੀ ਮੁਖਵਾਕ ਬਚਨਾਂ ਨੂੰ ਬੋਲਣਾ, ਇਹ ਸਿਰੋਮਣੀ ਮੰਤਰ ਹੋਣਾ ਚਾਹੀਦਾ ਵਸ ਕਰਨ ਵਾਸਤੇ। ਇਹ ਤੈ ਤਿੰਨੇ ਧਾਰ ਕੇ ਭੈਣੇ ਭੈ ਧਾਰਨਾ ਜਿਹੜਾ, ਇਉਂ ਵੇਸ ਧਾਰੇ ਤਾਂ ਵਸ ਆਵੀ ਕੰਤ, ਤਾਂ ਵਾਹਿਗੁਰੂ ਵਸ ਆ ਜਾਂਦਾ। ਦੁਨੀਆਂ ਦੇ ਕੰਤ ਤਾਂ ਮਗਰ ਮਗਰ ਲੱਗੇ ਫਿਰਦੇ ਉਹਨਾਂ ਦੇ, ਐਸੇ ਗੁਣਾਂ ਵਾਲੀਆਂ ਦੀਦੀਆਂ ਦੇ।
ਕਹੋ ਪਿਆਰੇ ਕਹੋ ਪਾਵੈ,
ਤਾਂ ਉਹ ਪਿਆਰੇ ਅਕਾਲ ਪੁਰਖ ਦੇ ਆਨੰਦ ਨੂੰ ਪਾਵੈ ਪਾ ਸਕਦੀ ਹੈ।
ਜੋ ਦਿਲ ਮਿਲਿਆ ਸੋ ਮਿਲ ਰਹਿਆ,
ਫਿਰ ਭਾਈ ਜਿਹੜਾ ਦਿਲੋਂ ਮਨੋਂ ਮਿਲਿਆ ਹੈ ਨਾ, ਮਨ ਜੀ ਦਾ ਪਰਮੇਸ਼ੁਰ ਚ ਮਿਲਿਆ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਣੇ ਹਾਂ, ਦਿਲੋਂ ਮਨੋਂ ਜਿਹੜਾ ਮਿਲਿਆ ਉਹ ਮਹਾਰਾਜ ਦੇ ਨਾਲ ਹਰ ਵਕਤ ਮਿਲਿਆ ਹੀ ਰਹਿੰਦਾ ਹੈ। ਜਿਹੜਾ ਦਿਲ ਨਾਲ ਵਾਹਿਗੁਰੂ ਨਾਲ ਮਿਲਿਆ, ਉਹ ਦੁਨੀਆਂ ਦੇ ਮੇਲਿਆਂ ਤੋਂ ਰਹਿ ਗਿਆ, ਉਹ ਦੁਨੀਆਂ ਦੇ ਮਿਲਾਪ ਦੀ ਭੁੱਖ ਨਹੀਂ ਰੱਖਦਾ ਹੈ।
ਮਿਲਿਆ ਕਹੀਏ ਰੇਸੂ,
ਇਹ ਭਾਈ ਮਨ ਬਾਣੀ ਸਰੀਰ ਕਰਕੇ ਜਿਹੜਾ ਮਿਲਿਆ ਹੋਇਆ ਹੈ, ਉਹ ਵਾਹਿਗੁਰੂ ਦੇ ਨਾਲ ਮਿਲਿਆ ਹੋਇਆ ਕਹੀਦਾ, ਸੋ ਪੁਰਖ ਤਤਪਦ ਦਾ ਲੱਖ ਸਰੂਪ ਦੀ ਪ੍ਰਾਪਤੀ ਵਾਲਾ ਹੋ ਜਾਂਦਾ।
ਜੇ ਬਹੁਤੇਰਾ ਲੋਚੀਏ,
ਜੇ ਕਰਕੇ ਬਹੁਤੇਰਾ ਲੋਚੀਏ, ਬਹੁਤੇ ਸਾਧਨਾ ਕਰਕੇ ਲੋਚੀਏ, ਚਾਹੀਏ ਉਹਦੀ ਪ੍ਰਾਪਤੀ।
ਪਾਤੀ ਮੇਲ ਨਾ ਹੋ,
ਗੱਲਾਂ ਬਾਤਾਂ ਨਾਲ ਜਿਵੇਂ ਪਤੀ ਦੀ ਪ੍ਰਸੰਨਤਾ ਨਹੀਂ ਹੁੰਦੀ, ਆਗਿਆ ਕਾਰਜਨਾਂ ਚ ਇਸਤਰੀ ਨਾ ਹੋਵੇ, ਇਸੇ ਪ੍ਰਕਾਰ ਜੇ ਬਹੁਤਾ ਲੋਚੀਏ, ਗੱਲਾਂ ਬਾਤਾਂ ਵਿਦਾਂਤ ਦੀਆਂ ਸਿੱਖ ਲਈਆਂ, ਯੋਗ ਦੀਆਂ ਸਿੱਖ ਲਈਆਂ, ਪੂਰਵ ਮੀਮਾਂਸਾ ਦੀਆਂ ਸਿੱਖ ਲਈਆਂ, ਸ਼ਾਂਖ ਦੀਆਂ ਸਿੱਖ ਲਈਆਂ, ਇਸ ਪ੍ਰਕਾਰ ਜੁਗਤੀ ਪ੍ਰਧਾਨ ਹੋ ਗਿਆ ਨਾਇਕਾਂ ਦੀ ਨਿਆਈ ਇਉਂ ਬਾਤਾਂ ਕਰਕੇ ਗੱਲਾਂ ਕਰਕੇ ਨਹੀਂ ਮਹਾਰਾਜ ਸਾਹਿਬ ਦਾ ਮਿਲਾਪ ਹੁੰਦਾ। ਬਾਤੀ ਮੇਲ ਨਾ ਹੋਈ, ਬਾਤੀ ਵਾਸ਼ਨਾ ਕਰਕੇ ਜਿੰਨਾ ਚਿਰ ਇਹ ਵਾਸ਼ਨਾ ਸਚਮੁੱਚ ਲੋਕ ਈਖਣਾ ਤੀਨੀ ਉਹਨਾਂ ਚ ਵਾਹਿਗੁਰੂ ਦਾ ਮਿਲਾਪ ਨਹੀਂ ਹੋ ਸਕਦਾ। ਤੇ ਬਾਤੀ ਮੇਲ ਨਾ ਹੋਈ, ਬਾਤੀ ਨਾ ਧਨ ਦਾ ਹੈ, ਧਨ ਵਿਚ ਚਿੱਤ ਲਾਇਆ ਹੋਇਆ ਮਿਲਾਪ ਨਹੀਂ ਹੁੰਦਾ। ਬਿੱਤ ਨਾ ਬਤ ਧਨ ਦਾ ਹੈ, ਧਨ ਚ ਚਿੱਤ ਲਾਇਆ ਨਹੀਂ ਮਿਲਾਪ ਹੁੰਦਾ। ਅਤੇ ਇਸੇ ਪ੍ਰਕਾਰ ਬਾਤੀ ਮੇਲ ਨਾ ਬਿੱਤ ਨਾ ਬਲ ਦਾ ਹੈ, ਆਪਣੇ ਸਰੀਰ ਨੂੰ ਬਲੀ ਸਮਝ ਲਵੇ ਤਾਂ ਵੀ ਮਿਲਾਪ ਨਹੀਂ ਹੋ ਸਕਦਾ। ਬਾ ਸਾਥੀ ਮਾਇਆ ਚ ਲੱਗਾ ਰਹੇ ਤਾਂ ਵੀ ਮੇਲ ਨਹੀਂ ਹੋ ਸਕਦਾ। ਬਾਤੀ ਸਾਥ ਭੋਗਾਂ ਦੇ ਇਸਤਰੀ ਆਦਿਕਾਂ ਦੇ ਫਸਰੇ ਤਾਂ ਵੀ ਮਿਲਾਪ ਨਹੀਂ ਹੋ ਸਕਦਾ। ਬਾਤੀ ਗੱਲਾਂ ਬਾਤਾਂ ਨਾਲ ਨਹੀਂ ਮਿਲਾਪ ਹੁੰਦਾ। ਗੱਲੀ ਜੇ ਸੋ ਪਾਈਏ ਤੋਤਾ ਕਿਉਂ ਫਸੈ,
ਧਾਤ ਮਿਲੇ ਫੁੱਲ ਧਾਤ ਕਾ।
ਜਿਸ ਪ੍ਰਕਾਰ ਸਾਧ ਸੰਗਤ ਜੀ, ਧਾਤ ਜਿਹੜੀ ਹੈ ਲੋਹੇ ਦੀ ਧਾਤ ਲੋਹੇ ਚ ਮਿਲ ਜਾਂਦੀ ਹੈ, ਸਵਰਨ ਦੀ ਧਾਤ ਸਵਰਨ ਚ ਮਿਲ ਜਾਂਦੀ ਹੈ ਢਾਲਿਆ ਹੋਇਆ।
ਲਿਵ ਲਿਵੈ ਕਉ ਧਾਤ,
ਇਸੇ ਪ੍ਰਕਾਰ ਧਾਤ ਮਿਲੇ ਹੁਣ ਧਾਤ ਕੋ ਧਾਤ ਧੋਣ ਵਾਲਾ ਹਲਕਾਰਾ ਜਿਹੜਾ ਹੈ ਉਹ ਧੋਣ ਵਾਲਿਆਂ ਨੂੰ ਲਾ ਕੇ ਮਿਲ ਪੈਂਦਾ ਹੈ। ਇਸੇ ਪ੍ਰਕਾਰ ਧੋਣ ਵਾਲੀ ਕੌਣ, ਪੌਣ, ਪੌਣ ਚ ਪੌਣ ਮਿਲ ਜਾਂਦੀ ਹੈ ਜਿਵੇਂ, ਅਤੇ ਧੋਣ ਵਾਲੀ ਧਰਤੀ, ਧਰਤੀ ਜਿਵੇਂ ਧੂਰ, ਜੈਸੇ ਇੱਕ ਧੂਰ ਤੇ ਕਨੂਕਾ ਕੋਟ ਆਗ, ਜੈਸੇ ਇੱਕ ਆਗ ਤੇ ਕਨੂਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋ ਕੇ ਫਿਰ ਆਗ ਮੇਂ ਮਿਲਾਹੇਂਗੇ, ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤਾ, ਧੂਰ ਕੇ ਕਨੂਕਾ ਸਭ ਧੂਰ ਹੀ ਕਹਾਂਗੇ। ਇਸ ਪ੍ਰਕਾਰ ਜੈਸੇ ਇੱਕ ਨਦ ਤੇ ਕੋਟ ਤਰੰਗ ਉਪਜਿਤ, ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੇ। ਇਸੇ ਪ੍ਰਕਾਰ ਸਾਧ ਸੰਗਤ ਜਿਵੇਂ ਧਾਂਤ ਮੈਕੀ ਆਦਮੀ ਮੈਕੀਆਂ ਦੇ ਨਾਲ ਮਿਲਦਾ ਹੈ, ਧਾਂਤ ਜਿਸ ਪ੍ਰਕਾਰ ਸਵਰਨ ਦੀ ਧਾਨ ਸੋਨੇ ਚ ਮਿਲ ਜਾਂਦੀ ਹੈ, ਜਿਸ ਪ੍ਰਕਾਰ ਧੋਣ ਵਾਲਾ ਹਲਕਾਰਾ ਹਲਕਾਰਿਆਂ ਨੂੰ ਮਿਲ ਪੈਂਦਾ ਹੈ, ਜਿਸ ਪ੍ਰਕਾਰ ਸਾਧ ਸੰਗਤ ਜੀ ਧਾਂਤ ਧੋਣ ਵਾਲੀ ਪਾਣੀ ਹੈ, ਪਾਣੀ ਚ ਪਾਣੀ ਮਿਲ ਜਾਂਦਾ ਹੈ, ਜਿਸ ਪ੍ਰਕਾਰ ਦੌੜਨ ਦਾ ਆਕਾਸ਼ ਹੈ, ਆਕਾਸ਼ ਚ ਆਕਾਸ਼ ਮਿਲ ਜਾਂਦਾ ਹੈ, ਧੋਂ ਤੇ ਅਗਨੀ ਕਰਕੇ, ਜਿਸਾ ਅਗਨੀ ਕਰਕੇ ਜਿਵੇਂ ਦੌੜੀ ਦਾ ਅਗਨੀ ਤੇ ਚਿੰਗਾਰੇ ਅੱਗ ਚ ਮਿਲ ਜਾਂਦੇ ਹੈ। ਇਸੇ ਪ੍ਰਕਾਰ ਸਾਧ ਸੰਗਤ ਜਿਹੜਾ ਧਾਂਤ ਪਿਤਾ ਦਾ ਅੰਸ, ਜਿਵੇਂ ਪੁੱਤਰ ਆਪਦੇ ਪਿਤਾ ਦੀ ਅੰਸ ਵਿਚ ਮਿਲ ਜਾਂਦਾ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਅਭਿਆਸ ਦੁਆਰਾ ਧੋਣੀ ਕਰਦਾ, ਦੌੜਨਾ ਕਰਦਾ ਸਿਮਨ ਪਰਮੇਸ਼ਵਰ ਦੇ ਭਜਨ ਵਿਚ,
ਲਿਵ ਲਿਵੈ ਕਉ
ਧਾਤ, ਇਸ ਪ੍ਰਕਾਰ ਲਿਵ ਬਿਰਤੀ ਨੂੰ ਜਿਹੜਾ ਬ੍ਰਹਮਾਕਾਰ ਲਾਉਣ ਵਾਲਾ ਹੈ, ਲਿਵੈ ਜਿਸਦੇ ਆਸਰੇ ਬ੍ਰਹਮਾਕਾਰ ਬਿਰਤੀ ਹੈ, ਉਸ ਲਿਵੈ ਆਸਰਾ ਰੂਪ ਅਧਿਸ਼ਟਾਨ ਬ੍ਰਹਮ ਵਿਚ ਹੀ ਧੋਂਦਾ ਮਿਲਦਾ ਹੈ, ਉਹ ਭੇਦ ਹੋ ਜਾਂਦਾ ਹੈ।
ਗੁਰ ਪ੍ਰਸਾਦੀ ਜਾਣੀਏ,
ਇਹ ਤਾਂ ਭਾਈ ਸਤਿਗੁਰਾਂ ਦੀ ਕਿਰਪਾ ਹੋਵੇ ਤਾਂ ਇਸ ਵਿਚਾਰ ਨੂੰ ਜਾਣਿਆ ਜਾਂਦਾ ਹੈ।
ਅਨੁਭਵ ਪਾਵੇ,
ਭਾਈ ਅਨੁਭਵ ਜੋ ਭੈ ਤੋਂ ਰਹਿਤ ਪਰਮੇਸ਼ੁਰ ਹੈ, ਡਰ ਤੋਂ ਰਹਿਤ ਪਰਮੇਸ਼ੁਰ ਹੈ, ਅਤੇ ਅਨੁਭਵ ਆਪਣਾ ਆਪ ਸਰੂਪ ਹੈ ਜੋ ਨਿਰਭਉ ਸਰੂਪ ਹੈ, ਅਨੁਭਵ ਸੁਤੇ ਗਿਆਨ ਸਰੂਪ ਹੈ ਜੋ ਤਾਂ ਉਸ ਸਰੂਪ ਦੇ ਤਾਂ ਹੀ ਪਾ ਲੈਂਦਾ ਹੈ ਸਵੈਨ ਭਉ ਪ੍ਰਕਾਸ਼ ਰੂਪ ਨੂੰ।
ਪਾਨਾ ਵਾੜੀ ਹੋਏ ਘਰ,
ਪਰ ਭਾਈ ਕੁਸੰਗਤ ਨਾਲ ਕੁਝ ਨਹੀਂ ਬਣਦਾ, ਜੇ ਕਰਕੇ ਭਾਵੇਂ ਪਾਨਾ ਦੀ ਵਾੜੀ ਘਰ ਵਿਚ ਹੀ ਲੱਗੀ ਹੋਵੇ,
ਹਰ ਸਾਰ ਨਾ ਜਾਣੇ,
ਜਿਹੜਾ ਖੋਤਾ ਹੈ ਪਾਨਾ ਦੀ ਵਾੜੀ ਦੀ ਸਾਰ ਨਹੀਂ ਜਾਣਦਾ, ਉਹ ਤਾਂ ਘਾਹ ਫੂਹ ਜਾਣ ਕੇ ਖਾ ਹੀ ਜਾਂਦਾ, ਉਹ ਖੁਸ਼ਬੂ ਲੈਣ ਨਹੀਂ ਜਾਣਦਾ, ਪਾਨਾ ਨੂੰ ਚੱਬ ਕੇ ਲਾਲ ਦੰਦ ਕਰਨ ਨਹੀਂ ਜਾਣਦਾ। ਇਸੇ ਪ੍ਰਕਾਰ
ਪਾਨਾ ਵਾੜੀ ਹੋਏ ਘਰ,
ਪਾਨਾ ਵਾੜੀ ਕੌਣ ਹੈ, ਸਤਸੰਗਤ, ਇਹ ਭਾਵੇਂ ਘਰ ਦੀ ਮਾਤਾ ਪਿਤਾ ਸਤਸੰਗੀ ਹੋਣ, ਆਪਣੇ ਪਰਿਵਾਰ ਦੇ ਆਦਮੀ ਚੰਗੇ ਲਾਇਕ ਜੀਵਨ ਵਾਲੇ ਹੋਣ, ਘਰ ਦੇ ਵਿਚ
ਹਰ ਸਾਰ ਨਾ
ਜਾਣਦੇ ਵੀ ਨਹੀਂ, ਜਿਹੜਾ ਆਲਸੀ ਆਦਮੀ ਹੈ ਉਹ ਸਤਸੰਗਤ ਦੀ ਖਬਰ ਨੂੰ ਹੀ ਨਹੀਂ ਜਾਣਦਾ, ਉਹਨਾਂ ਤੋਂ ਗੁਣ ਨਹੀਂ ਧਾਰਨ ਕਰ ਸਕਦਾ। ਜਾਂ ਪਾਨਾ ਦੀ ਵਾੜੀ ਘਰ ਹਿਰਦੇ ਦੇ ਅੰਦਰ ਹੀ ਸ਼ੁਭ ਗੁਣਾਂ ਦੀ ਹੋਵੇ, ਭਾਵੇਂ ਖੋਤੇ ਦੀ ਨਹੀਂ, ਜਿਹੜਾ ਕਾਮੀ ਪੁਰਖ ਹੈ ਉਹ ਸਾਰ ਇਹਨਾਂ ਗੁਣਾਂ ਦੇ ਧਾਰਨ ਦੀ ਜਾਣਦਾ ਨਹੀਂ ਹੈ।
ਰਸੀਆ ਹੋਵੇ ਮੁਸਕ ਕਾ,
ਜੇ ਸਾਧ ਸਿੰਘ ਜੀ ਭੌਰਾ ਹੋਵੇ, ਜੋ ਫੁੱਲ ਦਾ ਰਸੀਆ ਹੈ ਪ੍ਰੇਮ ਰਸ ਲੈਣ ਵਾਲਾ ਫੁੱਲ ਵਿੱਚੋਂ,
ਸਭ ਫੁੱਲ ਪਛਾਣ,
ਤਾਂ ਉਹ ਫੁੱਲ ਦੇ ਗੁਣਾਂ ਨੂੰ ਪਛਾਣ ਲੈਂਦਾ, ਸੁਗੰਧੀ ਲੈ ਲੈਂਦਾ। ਇਸੇ ਪ੍ਰਕਾਰ ਭੌਰ ਦੀਆਂ ਹੀ ਸਾਰ ਗ੍ਰਾਹੀ ਬੁੱਧੀ ਵਾਲਾ ਜੇ ਕੋਈ ਹੋਵੇ, ਇਹ ਮੁਸ਼ਕ ਪਰਮੇਸ਼ਰ ਦੀ ਭਗਤੀ ਨੂੰ ਮਹਿਕ ਦੇ ਲੈਣ ਵਾਲਾ,
ਸਭ ਫੁੱਲ ਪਛਾਣ,
ਫੁੱਲ ਜੋ ਵੇਦ ਸ਼ਾਸਤਰ ਗ੍ਰੰਥ ਹੈ ਉਹਨਾਂ ਦੇ ਸਿਧਾਂਤ ਨੂੰ ਪਛਾਣ ਕੇ ਉਹ ਸੁਗੰਧੀ ਨੂੰ ਲੈ ਲੈਂਦਾ, ਬਾਕੀ ਖਾਲੀ ਰਹਿ ਜਾਂਦੇ ਹੈ। ਇਸੇ ਪ੍ਰਕਾਰ ਮੈਤਰੀ ਮੁਤਾਬਕ ਪੰਖੜੀਆਂ ਜਿਹਦੇ ਵਿੱਚੋਂ ਮਹਿਕ ਨਿਕਲਦੀ ਗੁਣਾਂ ਦੀ, ਉਹ ਫੁੱਲ ਰੂਪ ਬ੍ਰਹਮ ਨੂੰ ਪਛਾਣ ਲੈਂਦਾ, ਅੰਤਾ ਕਰਨ ਦੇ ਅੰਦਰ ਸੁਭ ਗੁਣਾਂ ਰੂਪੀ ਫੁੱਲਾਂ ਦੀ ਪਛਾਣ ਕਰ ਲੈਂਦਾ ਹੈ।
ਆਪਿਓ ਪੀਵੈ ਜੋ ਨਾਨਕਾ,
ਸਤਿਗੁਰੂ ਜੀ ਕਹਿੰਦੇ ਜੋ ਅੰਮ੍ਰਿਤ ਨਾਮ ਨੂੰ ਪੀਂਦੇ ਹਨ
ਭ੍ਰਮ ਭ੍ਰਮ ਸਮਾਵੈ,
ਉਹਨਾਂ ਦਾ ਜਿਹੜਾ ਭਰਮ ਭਰਮਾਉਣ ਵਾਲਾ ਨਾ ਵਾਰ ਵਾਰ ਜੂਨਾਂ ਚ ਇਹ ਭਰਮ ਕੇ, ਉਹ ਭਰਮਾਉਣ ਵਾਲਾ ਭਰਮ ਉਹਨਾਂ ਦੇ ਭਰਮ ਚ ਪਾਉਣ ਵਾਲਾ, ਉਹ ਡਰ ਕਰਕੇ ਭਰਮ ਕੇ ਪੈ ਕਰਕੇ ਸਮਾ ਜਾਂਦਾ, ਲੀਨ ਹੋ ਜਾਂਦਾ। ਭਰਮ ਜਨਮਾਂ ਜਨਮਾਂ ਜੋ ਭਰਮਾਉਣ ਵਾਲਾ ਹੈ, ਇੱਕ ਭਰਮ ਤੇ ਇੱਕ ਭਰਮ ਭਰਮਾਉਣ ਵਾਲਾ, ਮੰਮੀ ਨੂੰ ਸਿਆਰੀ ਭਰਮਾਉਣ ਵਾਲਾ, ਉਹ ਸਮਾ ਜਾਂਦਾ, ਲੈ ਹੋ ਜਾਂਦਾ, ਨਾਸ ਹੋ ਜਾਂਦਾ ਹੈ।
ਸਹਿਜੇ ਸਹਿਜੇ ਮਿਲ ਰਿਹਾ,
ਸਹਿਜੇ ਗਿਆਨ ਕਰਕੇ ਸਹਿਜੇ ਸਰੂਪ ਵਿੱਚ ਸਤਿਆਨੰਦ ਸਰੂਪ ਵਿੱਚ ਮਿਲਿਆ ਰਹਿੰਦਾ ਹੈ।
ਅਮਰਾ ਪਦ ਪਾਵੇ,
ਇਸ ਪ੍ਰਕਾਰ ਮਰਨ ਤੋਂ ਰਹਿਤ ਪਦਵੀ ਨੂੰ ਭਾਈ ਉਹ ਪਾ ਲੈਂਦਾ ਹੈ। ਇਹਨੇ ਬਚਨ ਕਹਿ ਕੇ ਮਾਰਨ ਉਹ ਮਾਨ ਚੰਦ ਨੂੰ ਕੰਧਾਰ ਵਾਲੇ ਨੂੰ ਨਿਹਾਲ ਕਰਦਾ ਸੀ, ਉਹਦੀ ਲਿਵ ਲਗਾ ਤੀ ਸੱਚੇ ਪਾਤਸ਼ਾਹ ਨੂੰ ਵਾਹਿਗੁਰੂ ਦੇ ਸਰੂਪ ਚ ਲੀਨ ਕਰਦਾ ਸੀ, ਜੋ ਕਈਆਂ ਜਨਮਾਂ ਦਾ ਭਗਤੀ ਕਰਦਾ ਆਇਆ ਸੀ, ਗੁਰੂ ਸਾਹਿਬ ਵਿਛੜੇ ਨੂੰ ਇਉਂ ਮੇਲ ਲਿਆ ਸੀ। ਹੁਣ ਅੱਗੇ ਗੁਰੂ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਆ ਰਿਹਾ ਹੈ।